ਦੋਏਰਾ ਨਿਸਾਬਿਤਾਏ ਪ੍ਰਭਾਤ ਬੇ ਥਾਨੇ ਸੋਚ ਸ਼ਨਾਨ ਗੁਰਦਰਬਾਰ ਲਗਾਏ ਕਰ ਬੈਠੇ ਮੁਦਤ ਸੁਜਾਨ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਪਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ ਅਤ ਉਤਕ੍ਰਿਸ਼ਟ ਸਤਿਗੁਰੂ ਦੇਨਾ ਬੰਧੂ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗੁਰੂ ਕਲਗੀਧਰ ਪੰਥ ਦੇ ਵਾਲੀ ਸਤਿਗੁਰਾਂ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਸਰਵਣ ਕਰ ਰਹੇ। ਅਸਾਮ ਤੋਂ ਰਾਜਾ ਰਤਨ ਰਾਏ ਸਤਿਗੁਰਾਂ ਵਾਸਤੇ ਬਹੁਤ ਹੀ ਕੁਝ ਕੀਮਤੀ ਉਪਹਾਰ ਲੈ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਕੇ ਆਇਆ ਹੈ। ਰਸਤੇ ਵਿੱਚ ਆਉਂਦਿਆਂ ਦੇ ਮਨ ਵਿੱਚ ਕੇਵਲ ਇੱਕੋ ਇੱਛਾ ਹੈ, ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ, ਸਤਿਗੁਰੂ ਜੀ ਦੇ ਦੀਦਾਰ ਕਰਨ ਦੀ ਇੱਛਾ ਹੈ। ਹੋਰ ਕੋਈ ਤਾਂਘ ਨਹੀਂ, ਕੇਵਲ ਦਰਸ਼ਨਾਂ ਦਾ ਚਾਉ ਲੈ ਕੇ ਬੜਾ ਲੰਮਾ ਪੈਂਡਾ ਤੈਅ ਕਰਕੇ ਆਪਣਿਆਂ ਕੁਝ ਵਜ਼ੀਰਾਂ ਤੇ ਸਿਪਾਹੀਆਂ ਸਮੇਤ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਡੇਰਾ ਕੀਤਾ ਹੈ, ਆਪਣੇ ਆਉਣ ਦੀ ਖਬਰ ਸਤਿਗੁਰਾਂ ਕੋਲ ਭੇਜੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ ਵੀ ਇਹਦੇ ਆਏ ਦੀ ਸਾਰੀ ਸੁੱਧ ਸਾਰ ਲਈ ਹੈ। ਘੋੜਿਆਂ ਹਾਥੀਆਂ ਵਾਸਤੇ ਦਾਣਾ ਪੱਠਾ ਮਸੰਦਾਂ ਨੂੰ ਕਹਿ ਕੇ ਭਜਵਾਇਆ ਹੈ। ਲੰਗਰ ਵਾਸਤੇ ਰਸਤਾਂ ਬਸਤਾਂ ਭੇਜੀਆਂ ਹਨ ਤੇ ਅਗਲੇ ਦਿਨ ਵਾਸਤੇ ਮਹਾਰਾਜ ਜੀ ਨੇ ਆਗਿਆ ਕੀਤੀ ਹੈ ਦਰਸ਼ਨ ਕਰਨ ਲਈ। ਦਿਨ ਚੜ੍ਹਿਆ, ਰਾਤ ਬਤੀਤ ਹੋਈ, ਤੋ ਸਤਿਗੁਰਾਂ ਦਾ ਹੁਕਮ ਹੋਇਆ ਕਿ ਦਿਨ ਦੇ ਤਿੰਨ ਪਹਿਰ ਬਤੀਤ ਹੋ ਜਾਣ, ਸ਼ਾਮ ਦੇ ਪਿਛਲੇ ਪਹਿਰ ਨੂੰ ਦਰਬਾਰ ਸਜੇਗਾ, ਦੀਵਾਨ ਸਜੇਗਾ, ਫਿਰ ਅਸੀਂ ਦਰਸ਼ਨ ਦੇਵਾਂਗੇ। ਤੋ ਰਾਜੇ ਰਤਨ ਰਾਏ ਨੇ ਸਾਰਾ ਦਿਨ ਤਿਆਰੀ ਕਰਵਾਈ। ਜਿਹੜਾ ਹਾਥੀ ਲੈ ਕੇ ਆਇਆ ਸੀ, ਬੜਾ ਸੁੰਦਰ ਕੀਮਤੀ ਹਾਥੀ ਗੁਣਾਂ ਦੇ ਸਹਿਤ, ਉਹਨੂੰ ਇਸ਼ਨਾਨ ਪਾਨ ਕਰਵਾ ਕੇ ਸਵੱਛ ਕੀਤਾ, ਚੰਗੀ ਤਰ੍ਹਾਂ ਉਹਦੇ 'ਤੇ ਚੋਲਾ ਆਦਿਕ ਪਾ ਕੇ ਉਹਨੂੰ ਸ਼ਿੰਗਾਰਿਆ। ਪੰਜ ਘੋੜੇ ਸਨ, ਉਹਨਾਂ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ, ਸੋਹਣੀਆਂ ਕਾਠੀਆਂ ਪਾ ਕੇ, ਜਿਹਨਾਂ ਕਾਠੀਆਂ 'ਚ ਸੋਨੇ ਚਾਂਦੀ ਦੀ ਜੜਤ ਜੜੀ ਹੋਈ ਹੈ। ਹੋਰ ਬਹੁਤ ਸਾਰੇ ਕੀਮਤੀ ਉਪਹਾਰ ਲੈ ਕੇ ਅਸ਼ਰਫੀਆਂ ਦਿਨਾਰਾਂ ਦੀ ਥਾਲੀ ਭਰ ਲਈ ਹੈ। ਕੀਮਤੀ ਜਵਾਹਰਾਤ ਲੈ ਲਏ ਨੇ, ਬੜੇ ਸੁੰਦਰ ਬਸਤਰ ਲੈ ਲਏ ਨੇ, ਪੰਚਕਲਾ ਸ਼ਸਤਰ ਤੋਂ ਇਲਾਵਾ ਹੋਰ ਵੀ ਕਈ ਸ਼ਸਤਰ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕਰਨ ਵਾਸਤੇ ਲੈ ਕੇ ਚੱਲ ਪਿਆ। ਗੁਰੂ ਸਾਹਿਬ ਦੇ ਦਰਬਾਰ 'ਚ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਚਰਨਾਂ 'ਤੇ ਮੱਥਾ ਟੇਕਿਆ, ਨਮਸਕਾਰ ਕਰਕੇ ਸਾਹਿਬ ਦੇ ਦੀਦਾਰ ਕਰਕੇ ਇਹੋ ਜਿਹਾ ਪ੍ਰਭਾਵਿਤ ਹੋਇਆ ਰਾਜਾ ਰਤਨ ਰਾਏ ਕਿ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿੰਦਾ, ਮਹਾਰਾਜ ਮੇਰੀ ਬਾਂਹ ਫੜ ਲਓ, ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੀ ਪੌਲ ਬਖਸ਼ ਕੇ ਮੈਨੂੰ ਸਿੱਖੀ ਦਾ ਦਾਨ ਬਖਸ਼ੋ। ਫਿਰ ਜਿਹੜੀਆਂ ਕੀਮਤੀ ਵਸਤੂਆਂ ਲਿਆਇਆ ਸੀ ਉਹ ਮਹਾਰਾਜ ਜੀ ਨੂੰ ਦੱਸੀਆਂ, ਮਹਾਰਾਜ ਇਹ ਹਾਥੀ ਵਿੱਚ ਬੜੇ ਗੁਣ ਨੇ, ਇਹ ਚੌਰ ਵੀ ਚਲਾਉਂਦਾ ਹੈ, ਇਹ ਮਸ਼ਾਲ ਪਕੜ ਕੇ ਵੀ ਰੱਖਦਾ ਹੈ, ਤੀਰ ਚਲਾਓ ਤੇ ਦੂਰੋਂ ਚੁੱਕ ਕੇ ਇਕੱਠੇ ਕਰਕੇ ਲਿਆਉਂਦਾ ਹੈ। ਪੰਚਕਲਾ ਸ਼ਸਤਰ ਮਹਾਰਾਜ ਜੀ ਨੂੰ ਵਿਖਾਇਆ, ਮਹਾਰਾਜ ਇਹਦੀ ਕਲਾ ਦੱਬਿਆਂ ਇਹ ਸ਼ਸਤਰ ਬਦਲ ਜਾਂਦਾ ਹੈ, ਕਿਰਪਾਨ ਤੋਂ ਬਰਛੀ ਦਾ ਰੂਪ ਧਾਰ ਲੈਂਦਾ ਹੈ, ਬਰਛੀ ਤੋਂ ਤਮੰਚਾ ਬਣ ਜਾਂਦਾ, ਤਮੰਚੇ ਤੋਂ ਕਟਾਰ ਬਣ ਜਾਂਦਾ ਹੈ, ਇਹਦਾ ਮਹਾਰਾਜ ਜੀ ਇਸ ਸ਼ਸਤਰ ਦੀ ਇਹ ਕਲਾ ਹੈ, ਚੌਂਕੀ ਭੇਟ ਕੀਤੀ ਹੈ ਸਤਿਗੁਰਾਂ ਨੂੰ ਜਿਹਦੇ ਵਿੱਚ ਚੌਪੜ ਦੀ ਖੇਡ ਹੈ, ਕਲਾ ਦੱਬਦਿਆਂ ਪੁਤਲੀਆਂ ਨਿਕਲਦੀਆਂ ਨੇ ਤੇ ਚੌਪੜ ਖੇਡਦੀਆਂ ਹਨ। ਇਸੇ ਤਰ੍ਹਾਂ ਬੜਾ ਕੀਮਤੀ ਇੱਕ ਕਟੋਰਾ ਮਹਾਰਾਜ ਜੀ ਨੂੰ ਭੇਟ ਕੀਤਾ ਹੈ, ਹੋਰ ਵੀ ਬਹੁਤ ਸੁੰਦਰ ਵਸਤੂਆਂ ਭੇਟ ਕਰਕੇ ਗੁਰੂ ਕਲਗੀਧਰ ਦੀਆਂ ਖੁਸ਼ੀਆਂ ਲਈਆਂ। ਤਕਰੀਬਨ 6 ਘੜੀਆਂ ਤੱਕ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ ਰਿਹਾ, ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਾ ਰਿਹਾ, ਔਰ 6 ਘੜੀਆਂ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੋਈ ਤੋ ਗੁਰੂ ਚਰਨਾਂ ਦੇ ਵਿੱਚੋਂ ਵਾਪਸ ਵਿਦਾ ਹੋ ਕੇ ਆਪਣੇ ਡੇਰੇ ਤੇ ਗਿਆ। ਰਾਤਰੀ ਦਾ ਸਮਾਂ ਹੈ, ਰਾਤ ਬਤੀਤ ਕਰ ਰਹੇ ਨੇ। ਅਗਲੇ ਦਿਨ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਰਾਜੇ ਰਤਨ ਰਾਏ ਨਾਲ ਮੇਲ ਮਿਲਾਪ ਕਰ ਰਹੇ ਨੇ, ਆਓ ਕਥਾ ਸਰਵਣ ਕਰੀਏ। ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਨਿਸਾਬਿਤਾਏ ਪ੍ਰਭਾਤ ਵੇ ਠਾਂਡੇ ਸੋਚ ਚਨਾ।
ਰਾਤ ਬਤੀਤ ਹੋ ਗਈ, ਅਗਲਾ ਦਿਨ ਚੜਿਆ ਤੋ ਸਭ ਨੇ ਉੱਠ ਕੇ ਸੋਚ ਇਸ਼ਨਾਨ ਕੀਤਾ ਹੈ, ਤਿਆਰ ਬਰ ਤਿਆਰ ਹੋਏ ਹਨ।
ਗੁਰ ਦਰਬਾਰ ਲਗਾਏ ਕਰ ਬੈਠੇ ਮੁਦਤ ਸੁਜਾਨ।
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਦੀਵਾਨ ਸਜਿਆ ਹੈ, ਸਜੇ ਹੋਏ ਦੀਵਾਨ ਵਿਚ ਦਰਬਾਰ ਚ ਮਹਾਰਾਜ ਜੀ ਸਜ ਕੇ ਬੈਠੇ ਹਨ। ਬੜੀ ਖੁਸ਼ੀ ਦੇ ਨਾਲ ਬੜੇ ਭਾਰੀ ਪਰਮ ਆਨੰਦ ਸਹਿਤ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਆਪਣੀਆਂ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰ ਰਹੇ ਹਨ।
ਚੌਪਈ ਪਠਿਓ ਮੇਵੜਾ ਨ੍ਰਿਪ ਬੁਲਵਾਯੋ।
ਮਹਾਰਾਜ ਜੀ ਨੇ ਆਪਣਾ ਇੱਕ ਮੇਵੜਾ ਸਿੱਖ ਭੇਜਿਆ ਕਿ ਰਾਜੇ ਰਤਨ ਰਾਏ ਨੂੰ ਕਹੋ ਕਿ ਉਹ ਦਰਬਾਰ ਵਿਚ ਆ ਕੇ ਸਾਡੇ ਦਰਸ਼ਨ ਕਰ ਲਵੇ। ਤੋ ਮਹਾਰਾਜ ਜੀ ਦਾ ਭੇਜਿਆ ਹੋਇਆ ਮੇਵੜਾ ਉਹ ਰਾਜੇ ਰਤਨ ਰਾਏ ਦੇ ਕੋਲ ਗਿਆ ਹੈ।
ਮੁਦਤ ਸੱਚੇ ਵਜੋਂ ਤੇ ਚੱਲ ਕਰ ਆਇਓ।
ਰਾਜੇ ਰਤਨ ਰਾਏ ਨੇ ਸਤਿਗੁਰਾਂ ਦਾ ਸੱਦਾ ਸੁਣਿਆ, ਬੜੇ ਖੁਸ਼ੀ ਦੇ ਨਾਲ ਆਪਣੇ ਖਾਸ ਵਜ਼ੀਰਾਂ ਦੇ ਸਹਿਤ ਚੱਲ ਕੇ ਰਾਜਾ ਰਤਨ ਰਾਏ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ ਹੈ।
ਕਰ ਬੰਧਨ ਬੈਠਿਓ ਪ੍ਰਭ ਤੀਰ।
ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਰਾਜੇ ਨੇ ਵੰਦਨਾ ਕੀਤੀ ਹੈ, ਮੱਥਾ ਟੇਕਿਆ ਤੇ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਬੈਠਾ ਹੈ।
ਖੜਗ ਸਿਪਰ ਜੋਤ ਸ਼ਬਦ ਸਰੀਰ।
ਗਾਤਰੇ ਖੜਗ ਹੈ, ਤੇਗ ਹੈ, ਮੋਢਿਆਂ ਤੇ ਢਾਲ ਹੈ, ਢਾਲ ਤੇ ਤੇਗ ਦੇ ਸਹਿਤ ਸਤਿਗੁਰਾਂ ਦੇ ਚਰਨਾਂ ਦੇ ਵਿਚ ਆ ਕੇ ਬੈਠਾ ਹੈ।
ਪ੍ਰਥਮੈ ਚੌਕੀ ਤੋਂ ਮੰਗਵਾਏ।
ਜਿਹੜੀ ਰਾਜੇ ਰਤਨ ਰਾਏ ਨੇ ਇੱਕ ਦਿਨ ਪਹਿਲਾਂ ਚੌਂਕੀ ਭੇਟ ਕੀਤੀ ਸੀ, ਜਿਹਦੀ ਕਲਾ ਦੱਬਦਿਆਂ ਵਿਚੋਂ ਪੁਤਲੀਆਂ ਨਿਕਲਦੀਆਂ ਤੇ ਚੌਪੜ ਖੇਡਿਆ ਜਾਂਦਾ, ਉਹ ਚੌਂਕੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਹਿਲਾਂ ਮੰਗਵਾਈ ਹੈ।
ਦਾਬੀ ਕਲ ਪੁਤਲੀ ਨਿਕਸਾਏ।
ਉਹਦਾ ਇੱਕ ਬਟਨ ਲੱਗਾ ਹੋਇਆ ਸੀ, ਕਲਾ ਨਾਮ ਜਿਵੇਂ ਅੱਜ ਕੱਲ ਆਪਾਂ ਬਟਨ ਕਹਿ ਦਿੰਦੇ ਹਾਂ, ਏਦਾਂ ਦਾ ਕੋਈ ਸੋਚ ਬਟਨ ਲੱਗਾ ਹੋਇਆ, ਕਲਾ ਲੱਗੀ ਹੋਈ, ਉਹ ਕਲਾ ਦੱਬੀ ਹੈ ਤੇ ਉਹਦੇ ਵਿਚੋਂ ਪੁਤਲੀਆਂ ਬਾਹਰ ਨਿਕਲ ਕੇ ਆਈਆਂ ਹਨ।
ਚੌਪੜ ਕੋ ਵਿਛਾਏ ਕਰ ਦੀਨ।
ਜਿਹੜੀਆਂ ਪੁਤਲੀਆਂ ਜਦੋਂ ਚੌਂਕੀ ਚੋਂ ਬਾਹਰ ਨਿਕਲੀਆਂ ਤੇ ਉਹਨਾਂ ਨੇ ਚੌਪੜ ਦਾ ਜਿਹੜਾ ਕੱਪੜਾ ਹੁੰਦਾ ਹੈ ਉਹ ਕੱਪੜਾ ਚੌਪੜ ਦਾ ਜਿਹੜਾ ਉਹ ਥੱਲੇ ਵਿਛਾ ਦਿੱਤਾ, ਪੁਤਲੀਆਂ ਨੇ ਬਾਹਰ ਨਿਕਲ ਕੇ ਚੌਪੜ ਵਿਛਾਇਆ ਹੈ।
ਡੱਲ ਗੇਰਤ ਖੇਲਤ ਲੱਖ ਲੀਨ।
ਉਹਦੇ ਡੱਲ ਸੁੱਟ ਕੇ ਉਹ ਆਪ ਹੀ ਡੱਲ ਸੁੱਟਦੀਆਂ ਨੇ ਪੁਤਲੀਆਂ, ਇਸ ਤਰ੍ਹਾਂ ਬਾਜੀ ਖੇਡੀ ਜਾ ਰਹੀ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਪੁਤਲੀਆਂ ਨੂੰ ਡੱਲ ਸੁੱਟ ਕੇ ਉਹ ਜਿਹੜਾ ਚੌਪੜ ਹੈ ਉਹ ਖੇਡਦਿਆਂ ਵੇਖਿਆ ਹੈ।
ਪੰਚ ਕਲਾ ਪੁਨ ਸ਼ਸਤਰ ਮੰਗਾਇਓ।
ਮਹਾਰਾਜ ਜੀ ਨੇ ਫਿਰ ਪੰਚ ਕਲਾ ਸ਼ਸਤਰ ਮੰਗਾਇਆ, ਆਪਣੇ ਹੱਥਾਂ ਵਿਚ ਲਿਆ, ਕਿਉਂਕਿ ਇੱਕ ਦਿਨ ਪਹਿਲਾਂ ਭੇਟ ਕੀਤੇ ਸਨ ਇਹ ਸਾਰੀਆਂ ਵਸਤੂਆਂ ਰਾਜੇ ਰਤਨ ਰਾਏ ਨੇ, ਪਰ ਮਹਾਰਾਜ ਜੀ ਨੇ ਹਾਲੇ ਸਾਰੀਆਂ ਵੇਖੀਆਂ ਨਹੀਂ ਸੀ, ਪਰਖ ਕਰਕੇ ਨਹੀਂ ਸੀ ਵੇਖੀ। ਹੁਣ ਮਹਾਰਾਜ ਜੀ ਨੇ ਪੰਚ ਕਲਾ ਸ਼ਸਤਰ ਮੰਗਵਾਇਆ, ਆਪਣੇ ਹੱਥਾਂ ਵਿਚ ਪਕੜਿਆ।
ਕਸਿਓ ਤਮਾਚਾ ਪ੍ਰਥਮ ਚਲਾਇਓ।
ਮਹਾਰਾਜ ਜੀ ਨੇ ਪਹਿਲਾਂ ਉਹਦਾ ਬਟਨ ਦੱਬਿਆ, ਤਮੰਚਾ ਬਣਿਆ ਹੋਇਆ ਸੀ, ਤੋ ਤਮੰਚਾ ਬਣਿਆ ਹੋਇਆ ਛੋਟਾ ਪਿਸਟਲ ਬਣਿਆ ਹੋਇਆ, ਉਹਦੇ ਵਿਚ ਮਹਾਰਾਜ ਜੀ ਨੇ ਗੋਲੀ ਪਾ ਕੇ ਬਰੂਦ ਠੋਕ ਕੇ ਪਹਿਲਾਂ ਉਸ ਤਮੰਚੇ ਨੂੰ ਚਲਾਇਆ ਹੈ।
ਬਡੋ ਸ਼ਬਦ ਪਾ ਤੋੜ ਕਨੇਰਾ।
ਜਦੋਂ ਤੋੜਾ ਤੁਖਾਇਆ ਗਿਆ ਤੇ ਤੋੜਾ ਤੁਖਾਣ ਤੋਂ ਬਾਅਦ ਉਸ ਵਕਤ ਜਦ ਉਹਦੇ ਚੋਂ ਗੋਲੀ ਨਿਕਲੀ ਤੇ ਗੋਲੀ ਨਿਕਲਣ ਦੀ ਬੜੀ ਡੂੰਘੀ ਆਵਾਜ਼ ਆਈ, ਏਦਾਂ ਬੜੀ ਤੇਜ਼ੀ ਨਾਲ ਗੋਲੀ ਚੱਲੀ ਹੈ।
ਹਤੈ ਸ਼ਤਰੂਨੀ ਕੇ ਗੁਰ ਹੀਰਾ।
ਮਹਾਰਾਜ ਜੀ ਨੇ ਤਮੰਚਾ ਪਰਖਿਆ ਕਿ ਸੁੰਦਰ ਤਮੰਚਾ, ਕੇਵਲ ਵਿਖਾਵਾ ਹੀ ਨਹੀਂ ਹੈ, ਇਹ ਕੰਮ ਵੀ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਕੇ ਅੰਦਾਜ਼ਾ ਲਾਇਆ ਕਿ ਜੇ ਮੈਦਾਨੇ ਜੰਗ ਵਿਚ ਕਿਸੇ ਦੁਸ਼ਮਣ ਦੇ ਉੱਤੇ ਇਹਦੇ ਨਾਲ ਗੋਲੀ ਚਲਾਈ ਜਾਏ ਤੇ ਦੁਸ਼ਮਣ ਨੂੰ ਮਾਰ ਕੇ ਜ਼ਮੀਨ ਤੇ ਸੁੱਟ ਸਕਦਾ, ਗਰਕ ਕਰ ਸਕਦਾ ਹੈ।
ਪੁਨ ਕਲ ਦਾਬੇ ਭਇਓ ਕਿਰਪਾਨ।
ਮਹਾਰਾਜ ਜੀ ਨੇ ਇੱਦਾਂ ਪਹਿਲਾਂ ਤਮੰਚਾ ਚਲਾ ਕੇ ਵੇਖਿਆ, ਗੋਲੀ ਚਲਾ ਕੇ ਵੇਖੀ, ਫਿਰ ਉਹਦੀ ਕਲਾ ਦੱਬੀ ਤੇ ਕਹਿੰਦੇ ਤਮੰਚੇ ਤੋਂ ਉਹਦੀ ਕਿਰਪਾਨ ਬਣ ਗਈ। ਪੰਚਕਲਾ ਸ਼ਸਤਰ ਸੀ ਨਾ, ਤੇ ਕਹਿੰਦੇ ਜਦੋਂ ਮਹਾਰਾਜ ਜੀ ਨੇ ਦੁਬਾਰਾ ਉਹਦੀ ਕਲਾ ਦੱਬੀ ਤੇ ਤਮੰਚੇ ਤੋਂ ਉਸੇ ਵਕਤ ਉਹਦੀ ਕਿਰਪਾਨ ਬਣ ਗਈ।
ਦੇਖਣ ਤਾਰਾ ਦਿਖਿਓ ਮਾਨ।
ਜਦੋਂ ਉਹਦੀ ਕਿਰਪਾਨ ਬਣ ਗਈ ਤੇ ਸੁੰਦਰ ਕਿਰਪਾਨ ਬਣ ਗਈ, ਬੜੀ ਤਿੱਖੀ ਧਾਰ ਹੈ ਕਿਰਪਾਨ ਦੀ, ਨਿਰਮਲ ਧਾਰ ਹੈ, ਬੜੀ ਸੁੰਦਰ ਧਾਰ ਹੈ ਕਿਰਪਾਨ ਦੀ, ਜਿਹਦੇ ਤੇ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ ਚ ਟੁਕੜਿਆਂ ਚ ਵੰਡੀ ਜਾਏ, ਇਹੋ ਜੀ ਸੁੰਦਰ ਕਿਰਪਾਨ ਹੈ।
ਗੈ ਕਬਜ਼ਾ ਕਰ ਮੈਂ ਪ੍ਰਭ ਤਵੈ।
ਉਹ ਸਤਿਗੁਰੂ ਜੀ ਨੇ ਉਹਦਾ ਕਬਜ਼ਾ ਯਾਨੀ ਕਿ ਕਿਰਪਾਨ ਦਾ ਜਿਹੜਾ ਮੁੱਠਾ ਹੈ ਉਹ ਆਪਣੇ ਹੱਥਾਂ ਦੇ ਵਿੱਚ ਦਸਤੇ ਕਮਲਾਂ ਵਿੱਚ ਪਕੜਿਆ ਤੇ ਪਕੜ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਸ ਕਿਰਪਾਨ ਦੇ ਜੋ ਨੂੰ ਵੇਖਿਆ ਹੈ।
ਇਤੇ ਉਤ ਕਰ ਦੇਖਿਓ ਸ਼ੁਭ ਤਵੈ।
ਸੱਜੇ ਖੱਬੇ ਕਰਕੇ ਮਹਾਰਾਜ ਜੀ ਨੇ ਵੇਖਿਆ ਕਿਰਪਾਨ ਨੂੰ ਕਿ ਕਿਸ ਤਰੀਕੇ ਨਾਲ ਵਾਰ ਕਰ ਸਕਦੇ, ਕਿਵੇਂ ਇਹਦੇ ਨਾਲ ਵਾਰ ਕੀਤਾ ਜਾ ਸਕਦਾ। ਸੱਜੇ ਖੱਬੇ ਕਰਕੇ ਕਿਰਪਾਨ ਦਾ ਜੋ ਵੇਖਿਆ ਹੈ, ਉਹਦਾ ਭਾਰ ਵੇਖਿਆ, ਉਹਦੇ ਵਾਰ ਕਰਨ ਦਾ ਤਰੀਕਾ ਵੇਖਿਆ ਹੈ।
ਪੁਨ ਬਰਛੀ ਕਰਕੇ ਦਿਖ ਰਾਏ।
ਫਿਰ ਉਹਦਾ ਬਟਨ ਦੱਬਿਆ, ਕਲਾ ਦੱਬੀ ਤੇ ਉਹਦੀ ਬਰਛੀ ਬਣ ਗਈ। ਕਹਿੰਦੇ ਫਿਰ ਉਹਦੀ ਬਰਛੀ ਕਰਕੇ ਵਿਖਾਈ, ਉਹਦੀ ਬਰਛੀ ਬਣ ਗਈ, ਬੜੀ ਤਿੱਖੀ ਬਰਛੀ ਤਿਆਰ ਹੋਈ।
ਤੀਖਨ ਅਨੀ ਕਨੀ ਰਿਪਕਾਏ।
ਬੜੀ ਤਿੱਖੀ ਸੀ ਉਹ ਬਰਛੀ ਦਾ ਸਿਰਾ, ਬੜਾ ਤਿੱਖਾ ਸੀ ਉਹਦੀ ਅਣੀ, ਬੜੀ ਤਿੱਖੀ ਸੀ, ਨੋਕ ਜਿਹੜੀ ਹੁੰਦੀ ਹੈ ਬੜੀ ਤਿੱਖੀ ਸੀ, ਇਤਨੀ ਤਿੱਖੀ ਸੀ ਕਿ ਦੁਸ਼ਮਣ ਦੀ ਛਾਤੀ ਵਿਚ ਵੱਜੇ ਔਰ ਉਹਦੀ ਛਾਤੀ ਨੂੰ ਚੀਰ ਕੇ ਪਾਰ ਨਿਕਲ ਜਾਏ, ਐਸੀ ਸੁੰਦਰ ਬਰਛੀ ਬਣ ਗਈ।
ਪੁਨ ਜਮਧਰ ਕੋ ਤਿਸਤੇ ਕਰਿਓ।
ਫਿਰ ਉਹਦੀ ਕਲਾ ਦੱਬੀ ਤੇ ਉਹਦੀ ਜਮਧਰ ਬਣ ਗਈ। ਜਮਧਰ ਕਹਿੰਦੇ ਨੇ ਕਟਾਰ ਨੂੰ, ਕਹਿੰਦੇ ਉਹਦੀ ਕਟਾਰ ਬਣ ਗਈ, ਉਸੇ ਵਕਤ ਕਟਾਰ ਬਣ ਕੇ ਤਿਆਰ ਹੋ ਗਈ।
ਸੁੰਦਰ ਪਰੇ ਹੱਥ ਮੈਂ ਧਰਿਓ।
ਹੱਥ ਵਿਚ ਫੜੀ ਹੋਈ ਕਟਾਰ ਵੀ ਬੜੀ ਸੁੰਦਰ ਲੱਗਦੀ ਹੈ, ਕਟਾਰ ਦਾ ਰੂਪ ਵੀ ਬੜਾ ਸੁੰਦਰ ਹੈ, ਹੱਥ ਵਿਚ ਪਕੜੀ ਵੀ ਸੋਹਣੀ ਲੱਗਦੀ ਹੈ, ਔਰ ਦੁਸ਼ਮਣ ਨੂੰ ਮਾਰਦਿਆਂ ਵੀ ਕਹਿੰਦੇ ਉਹ ਕਿਸੇ ਦੀ ਖੈਰ ਨਹੀਂ ਗੁਜ਼ਾਰਦੀ, ਇਹੋ ਜੀ ਸੁੰਦਰ ਕਟਾਰ ਹੈ।
ਖਰ ਧਾਰਾ ਅਰ ਅਨੀ ਮਾਨੇ।
ਤਿੱਖੀ ਧਾਰ ਹੈ ਉਹਦੀ ਚੁੰਝ ਦੀ, ਬਹੁਤ ਜ਼ਿਆਦਾ ਤਿੱਖੀ ਧਾਰ ਵਾਲੀ, ਕਹਿੰਦੇ ਹਾਂਜੀ।
ਸ਼ਦਰ ਸ਼ਤਰੂ ਉਧਰ ਕੇ ਧਸ ਕਰ ਆਂਦੇ।
ਦੁਸ਼ਮਣ ਦੇ ਉਧਰ ਦੇ ਵਿਚ ਧਸ ਜਾਵੇ ਤੇ ਉਹਦੇ ਪੇਟ ਦੀਆਂ ਆਂਦਰਾਂ ਨੂੰ ਪੁੱਟ ਕੇ ਬਾਹਰ ਸੁੱਟ ਦੇਣ ਵਾਲੀ ਹੈ, ਇਹੋ ਜੀ ਸੁੰਦਰ ਤਿੱਖੀ ਕਟਾਰ ਹੈ।
ਪਟੇਦਾਰ ਪੁਨ ਗੁਰਜ ਬਣਾਏ।
ਫਿਰ ਉਹਦੀ, ਕਿਉਂਕਿ ਪੰਚਕਲਾ ਸ਼ਸਤਰ ਹੈ ਨਾ, ਪੰਜ ਸ਼ਸਤਰ ਬਣਦੇ ਸੀ, ਚਾਰ ਹੋ ਗਏ, ਹੁਣ ਪੰਜਵਾਂ, ਕਹਿੰਦੇ ਜਦੋਂ ਬਟਨ ਦੱਬਿਆ ਤੇ ਫਿਰ ਉਹਦੀ ਪਟੇਦਾਰ ਗੁਰਜ ਬਣ ਕੇ ਤਿਆਰ ਹੋ ਗਏ। ਗੁਰਜ ਜਿਹਦਾ ਅਗਲਾ ਹਿੱਸਾ ਜਿਹੜਾ ਮੋਟੇ ਆਕਾਰ ਦਾ ਹੁੰਦਾ ਹੈ ਤੇ ਪਿਛਲੇ ਪਾਸੋਂ ਮੁੱਠਾ ਹੀ ਬਣਿਆ ਹੁੰਦਾ ਹੈ, ਤੇ ਬੜੇ ਜ਼ੋਰ ਦੇ ਨਾਲ ਉਹਦਾ ਵਾਰ ਕੀਤਾ ਜਾਏ ਕਿਸੇ ਦੁਸ਼ਮਣ ਦੇ ਸਿਰ ਉੱਤੇ ਤੇ ਉਹਦਾ ਸਿਰ ਤੋੜਿਆ ਜਾ ਸਕਦਾ ਹੈ ਉਸ ਗੁਰਜ ਦੇ ਪ੍ਰਹਾਰ ਨਾਲ, ਇਹੋ ਜੀ ਸੁੰਦਰ ਪਟੇਦਾਰ ਗੁਰਜ ਬਣ ਕੇ ਤਿਆਰ ਹੋਈ ਹੈ।
ਲਗੈ ਸੀਸ ਪੁਨ ਬਚਨ ਨਾ ਪਾਏ।
ਇਹੋ ਜੀ ਗੁਰਜ ਬਣ ਕੇ ਤਿਆਰ ਹੋਈ, ਜੇ ਕਿਸੇ ਦੁਸ਼ਮਣ ਦੇ ਸਿਰ ਤੇ ਲੱਗ ਜਾਏ ਤੇ ਉਹ ਬਚ ਨਹੀਂ ਸਕਦਾ, ਉਹ ਦੁਸ਼ਮਣ ਦਾ ਬਚਾਅ ਨਹੀਂ ਹੋ ਸਕਦਾ, ਉਹਦਾ ਸਿਰ ਇਸ ਗੁਰਜ ਦੇ ਵਾਰ ਨਾਲ ਖੱਖੜੀ ਵਾਂਗੂ ਖਿੰਡ ਜਾਏ, ਜਿਵੇਂ ਖੱਖੜੀ ਖਿੰਡਦੀ ਹੈ ਨਾ, ਉਹਦੇ ਤੇ ਵਾਰ ਕੀਤਿਆਂ ਏਦਾਂ ਖਿੰਡ ਜਾਏ ਜਿਵੇਂ ਕੋਈ ਮਟਕੀ ਭਰੀ ਹੋਵੇ ਮੱਖਣ ਦੀ ਤੇ ਫੁੱਟ ਜਾਂਦੀ ਹੈ, ਵਿੱਚੋਂ ਮਿੱਝ ਨਿਕਲ ਜਾਂਦੀ ਹੈ, ਏਦਾਂ ਕਿਸੇ ਵੀ ਦੁਸ਼ਮਣ ਦੇ ਸਿਰ ਨੂੰ ਤੋੜਨ ਦੀ ਸਮਰੱਥਾ ਉਸ ਗੁਰਜ ਦੇ ਅੰਦਰ ਹੈ।
ਸਭ ਕਲ ਪਰਖਤ ਹਰਖਤ ਨਾਥ।
ਸਾਰੀਆਂ ਕਲਾਵਾਂ ਮਹਾਰਾਜ ਜੀ ਨੇ ਪਰਖੀਆਂ ਨੇ ਤੇ ਪਰਖ ਕੇ ਮਹਾਰਾਜ ਜੀ ਬੜੇ ਖੁਸ਼ ਹੁੰਦੇ ਨੇ, ਬੜੇ ਪ੍ਰਸੰਨ ਹੋ ਰਹੇ ਨੇ।
ਸ਼ਸਤਰ ਅਜਾਇਬ ਧਰ ਕਰ ਆਤ।
ਮਹਾਰਾਜ ਜੀ ਨੇ ਅਜਾਇਬ ਸ਼ਸਤਰ ਉਹ ਆਪਣੇ ਹੱਥਾਂ ਵਿਚ ਰੱਖ ਕੇ ਵੇਖੇ ਹਨ।
ਬੌਰ ਤੁਰੰਗਮ ਸਾਫਿਰ ਵਾਏ।
ਮਹਾਰਾਜ ਜੀ ਨੇ ਉਹ ਪੰਜ ਘੋੜੇ ਜਿਹੜੇ ਲਿਆਂਦੇ ਸਨ ਰਾਜੇ ਰਤਨ ਰਾਏ ਨੇ, ਉਹਨਾਂ ਘੋੜਿਆਂ ਨੂੰ ਫਰਵਾ ਕੇ ਵੇਖਿਆ ਵੀ ਫੇਰੋ ਇਹਨਾਂ ਘੋੜਿਆਂ ਨੂੰ ਵੇਖੀਏ ਕਿਸ ਤਰ੍ਹਾਂ ਦੀ ਚਾਲ ਹੈ, ਕਿਸ ਤਰ੍ਹਾਂ ਦੀ ਚਾਲ ਚੱਲਣ ਵਾਲੇ ਕਿੰਨੇ ਕੁ ਬਲੀਕ ਦੇ ਕਿੰਨੇ ਕੁ ਚੰਚਲ ਹਨ। ਮਹਾਰਾਜ ਜੀ ਨੇ ਘੋੜੇ ਫਰਵਾ ਕੇ ਵੇਖੇ ਹਨ,
ਬ੍ਰਿਗਨ ਸਮਾਨ ਧਵਾਏ ਕੁਦਵਾਏ,
ਘੋੜੇ ਵੀ ਬੜੇ ਸੁੰਦਰ ਨੇ, ਸੁਨੱਖੇ ਨੇ, ਜਿਵੇਂ ਹਿਰਨ ਦੌੜਦਾ ਨਾ, ਤੇ ਦੌੜਨ ਸਮੇਂ ਹਿਰਨ ਦੇ ਜਿਹੜੇ ਪੈਰ ਜ਼ਮੀਨ ਤੇ ਨਹੀਂ ਲੱਗਦੇ, ਉੱਡਦਾ ਹੀ ਜਾਂਦਾ ਹੈ। ਕਹਿੰਦੇ ਏਦਾਂ ਮਿਰਗਨ ਦੇ ਮਿਰਗਾਂ ਦੇ ਸਮਾਨ, ਹਿਰਨਾਂ ਦੇ ਸਮਾਨ ਉਹ ਘੋੜੇ ਦੌੜਨ ਵਾਲੇ ਹਨ। ਉਹਨਾਂ ਨੂੰ ਕੁਦਾ ਕੇ ਵੇਖਿਆ, ਦੌੜਾ ਕੇ ਵੇਖਿਆ,
ਜ਼ਰੇ ਜ਼ੀਨ ਜਾਮੂ ਨਦ ਕੇਰੇ,
ਉਹਨਾਂ ਘੋੜਿਆਂ ਦੇ ਉੱਤੇ ਬੜੀਆਂ ਸੁੰਦਰ ਕਾਠੀਆਂ ਪਾਈਆਂ ਹੋਈਆਂ ਨੇ, ਜਿਨ੍ਹਾਂ ਵਿਚ ਬਹੁਤ ਸੁੰਦਰ ਜੜਾਊ ਜੜੇ ਹੋਏ ਨੇ, ਬੜੇ ਸੁੰਦਰ ਸੋਨੇ ਦੇ ਫੁੱਲ ਲੱਗੇ ਹੋਏ ਨੇ।
ਰਤਨ ਰਾਏ ਕੋ ਪ੍ਰੇਮ ਵਡੇਰੇ,
ਰਾਜੇ ਰਤਨ ਰਾਏ ਦਾ ਬੜਾ ਭਾਰੀ ਪ੍ਰੇਮ ਉਹ ਮਹਾਰਾਜ ਗੁਰੂ ਕਲਗੀਧਰ ਨੇ ਇਹਨਾਂ ਵਸਤੂਆਂ ਵਿਚ, ਇਹਨਾਂ ਉਪਹਾਰਾਂ ਵਿਚ ਵੇਖਿਆ। ਦਰਅਸਲ ਇਹ ਉਪਹਾਰ ਉਤਨੇ ਕੀਮਤੀ ਨੇ ਜਿੰਨੇ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਕੀਮਤੀ ਰਾਜੇ ਰਤਨ ਰਾਏ ਦੇ ਹਿਰਦੇ ਦਾ ਪ੍ਰੇਮ ਹੈ। ਜਿਸ ਪ੍ਰੇਮ ਤੇ ਭਾਵਨਾ ਦੇ ਨਾਲ ਇਹਨੇ ਸਾਰੀਆਂ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਵਿਚ ਭੇਟ ਕੀਤੀਆਂ ਨੇ ਸਤਿਗੁਰਾਂ ਨੇ, ਰਾਜੇ ਰਤਨ ਰਾਏ ਦੇ ਅੰਦਰ ਦਾ ਪ੍ਰੇਮ ਤੇ ਦੀ ਭਾਵਨਾ ਵੇਖੀ ਹੈ।
ਕਿਰਪਾ ਦ੍ਰਿਸ਼ਟੀ ਪਿਖੇ ਗੁਸਾਈ,
ਕਿਰਪਾ ਭਰੀ ਦ੍ਰਿਸ਼ਟੀ ਨਾਲ ਜਗਤ ਗੁਰੂ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਜੇ ਰਤਨ ਰਾਏ ਵੱਲ ਵੇਖਦੇ ਹਨ।
ਵਸਤੂ ਅਜਬ ਆਨੀ ਸਮਝਾਏ,
ਬੜੀਆਂ ਕੀਮਤੀ ਅਜਬ ਵਸਤੂਆਂ ਜਿਹੜੀਆਂ ਹੈਰਾਨ ਕਰ ਦੇਣ, ਉਹ ਵਸਤੂਆਂ ਰਾਜਾ ਰਤਨ ਰਾਏ ਸਾਡੇ ਲਈ ਲੈ ਕੇ ਆਇਆ। ਮਹਾਰਾਜ ਜੀ ਨੇ ਇਸ ਕਰਕੇ ਬੜੀਆਂ ਖੁਸ਼ੀਆਂ ਕੀਤੀਆਂ ਹਨ, ਬੜੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਇਹਦੇ ਵੱਲ ਵੇਖਿਆ ਹੈ।
ਪੁਨੈ ਮਤਾਂਗੇ ਅਨਾਵਨ ਕੀਨੋ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਰੀਬਨ ਬਾਗ ਸਾਹਿਬ ਜੀ ਨੇ ਹੁਕਮ ਕੀਤਾ ਕਿ ਹਾਥੀ ਵੀ ਲੈ ਕੇ ਆਓ। ਜਿਹੜਾ ਰਾਜਾ ਰਤਨ ਰਾਏ ਹਾਥੀ ਲਿਆਇਆ ਸੀ, ਉਹ ਹਾਥੀ ਵੀ ਬਾ ਕਮਾਲ ਸੀ, ਬੜਾ ਸੁੰਦਰ ਸੀ, ਉਹਦੇ ਵਿਚ ਵੀ ਬੜੇ ਗੁਣ ਸਨ। ਉਹ ਹਾਥੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਗਵਾਇਆ ਹੈ।
ਸੁੰਦਰ ਸਰਬ ਸ਼ਿੰਗਾਰ ਨਵੀਨੋ,
ਉਹ ਹਾਥੀ ਵੀ ਬੜਾ ਸੋਹਣਾ ਸ਼ਿੰਗਾਰ ਕੇ ਲਿਆਏ ਨੇ, ਬੜੇ ਬੜੇ ਸੋਹਣੇ ਸ਼ਿੰਗਾਰ ਉਸ ਹਾਥੀ ਤੇ ਕੀਤੇ ਨੇ, ਜ਼ਰੀਦਾਰ ਬਸਤਰ ਉਸ ਹਾਥੀ ਤੇ ਪਾਇਆ, ਉੱਤੇ ਬੜੀ ਕੀਮਤੀ ਸੋਨੇ ਦੀ ਅੰਬਾਰੀ ਪਾਈ ਹੋਈ ਹੈ, ਹਾਥੀ ਨੂੰ ਵੀ ਚੰਗੀ ਤਰ੍ਹਾਂ ਸ਼ਿੰਗਾਰਿਆ ਹੋਇਆ।
ਸ਼੍ਰੀ ਕਲਗੀਧਰ ਨਿਕਟ ਹਕਾਰਾ,
ਗੁਰੂ ਕਲਗੀਆਂ ਵਾਲੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਹਾਥੀ ਆਪਣੇ ਕੋਲ ਬੁਲਾਇਆ, ਆਪਣੇ ਕੋਲ ਮੰਗਾਇਆ ਹੈ।
ਝੂਲਤ ਪਹੁੰਚਿਓ ਭਲੇ ਨਿਆਰਾ,
ਤੇ ਉਹ ਹਾਥੀ ਝੂਲਦਾ ਹੋਇਆ, ਹਾਥੀ ਦੀ ਚਾਲ ਤਾਂ ਸੋਭਦੀ ਹੈ ਜਦੋਂ ਹਾਥੀ ਝੂਲ ਕੇ ਚੱਲੇ, ਬੜੀ ਸੁੰਦਰ ਮਸਤ ਚਾਲ ਚੱਲੇ, ਕਿਉਂਕਿ ਹਾਥੀ ਦੇ ਦਿਮਾਗ ਦੇ ਵਿੱਚ ਇੱਕ ਨਸ਼ਾ ਹੁੰਦਾ ਹੈ, ਸਰੂਰ ਹੁੰਦਾ ਹੈ, ਉਸ ਨਸ਼ੇ ਦੀ ਲੌਰ ਦੇ ਵਿੱਚ ਉਹ ਬੜੇ ਸੋਹਣੇ ਢੰਗ ਦੇ ਨਾਲ ਚੱਲਦਾ ਤੇ ਟੁਰਦਾ ਹੈ। ਕਹਿੰਦੇ ਇਸ ਪ੍ਰਕਾਰ ਨਾਲ ਉਹ ਹਾਥੀ ਝੂਲਦਾ ਹੋਇਆ ਮਹਾਰਾਜ ਦਸਵੇਂ ਪਾਤਸ਼ਾਹ ਜੀ ਵੱਲ ਵੱਧ ਕੇ ਆਇਆ ਹੈ।
ਕਦ ਮੈਂ ਖੇਸਮ ਸਦਮ ਆਨੰਦਾ,
ਕਦ ਕੋਈ ਬਹੁਤਾ ਵੱਡਾ ਨਹੀਂ ਸੀ ਉਹਦਾ, ਜਿਵੇਂ ਕੋਈ ਸਾਨ ਹੁੰਦਾ ਨਾ ਝੋਟਾ, ਉਹਦੇ ਵਰਗਾ ਉਹਦਾ ਕੱਦ ਸੀ, ਉਹਦੇ ਸਮਾਨ ਉਹਦਾ ਆਕਾਰ ਸੀ।
ਤਿੰਨ ਦਿਸ਼ ਦੇਖਤ ਸੁੰਡ ਪਲੰਦਾ,
ਔਰ ਉਹਦੀ ਸੁੰਡ ਬੜੀ ਸੁੰਦਰ ਹੈ, ਮਹਾਰਾਜ ਜੀ ਉਹਦੇ ਵੱਲ ਵੇਖ ਰਹੇ ਨੇ, ਤੇ ਹਾਥੀ ਦੀ ਸੁੰਡ ਬੜੀ ਬੁਲੰਦ ਹੈ, ਬੜੀ ਬਲਵਾਨ ਹੈ, ਬਲ ਵਾਲੀ ਹੈ।
ਪ੍ਰਭੂ ਪੇਕ ਤੇ ਆਤ ਲਗਾਇਓ,
ਮਹਾਰਾਜ ਜੀ ਵੱਲ ਕੋਲ ਆਇਆ ਨਾ ਜਦੋਂ ਸਤਿਗੁਰਾਂ ਦੇ, ਤੇ ਆਪਣੀ ਸੁੰਡ ਸਤਿਗੁਰਾਂ ਦੇ ਅੱਗੇ ਕੀਤੀ, ਤੇ ਮਹਾਰਾਜ ਗਰੀਬਨ ਬਾਜ ਪਾਤਸ਼ਾਹ ਨੇ ਉਹਦੀ ਸੁੰਡ ਦੇ ਉੱਤੇ ਆਪਣਾ ਕਿਰਪਾ ਭਰਿਆ ਹੱਥ ਫੇਰਿਆ ਹੈ।
ਮਿਰਦੁਲ ਦਿਲਾਸਾ ਦੇ ਠਹਿਰਾਇਓ,
ਬੜਾ ਮਿਰਦੁਲ ਦਿਲਾਸਾ ਦੇ ਕੇ ਨਾ, ਕੋਮਲ ਜਿਹਾ ਦਿਲਾਸਾ ਦੇ ਕੇ ਉਸ ਹਾਥੀ ਨੂੰ ਮਹਾਰਾਜ ਜੀ ਨੇ ਸਿਰ ਤੇ ਹੱਥ ਫੇਰਦਿਆਂ ਹੋਇਆ ਉਹਨੂੰ ਆਪਣੇ ਕੋਲ ਠਹਿਰਾਇਆ ਹੈ।
ਹਟਪੁਨ ਗੁਰਪਨ ਹੀ ਜੈ ਧਰੇ,
ਕਹਿੰਦੇ ਉਹ ਹਾਥੀ ਉੱਥੇ ਚੱਲ ਕੇ ਆਇਆ ਮੁੜ ਕੇ ਹਟ ਕੇ ਜਿੱਥੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਜੋੜਾ ਪਿਆ ਹੋਇਆ। ਹਾਥੀ ਬੜਾ ਗੁਣ ਵਾਲਾ ਹੈ ਤੇ ਗੁਣਾ ਸਹਿਤ ਸਿਖਾਇਆ ਹੋਇਆ, ਤੇ ਉਹ ਹਾਥੀ ਮਹਾਰਾਜ ਜੀ ਦੇ ਜੋੜੇ ਦੇ ਕੋਲ ਜਿੱਥੇ ਸਤਿਗੁਰਾਂ ਦੇ ਚਰਨਾਂ ਦਾ ਜੋੜਾ ਲਾ ਕੇ ਰੱਖਿਆ ਹੋਇਆ ਸੀ ਉੱਥੇ ਚੱਲ ਕੇ ਆਇਆ।
ਸੁੰਡ ਬਿਖੇ ਗਏ ਚਾਰਨ ਕਰੇ,
ਕਹਿੰਦੇ ਮਹਾਰਾਜ ਜੀ ਦਾ ਜੋੜਾ ਆਪਣੀ ਸੁੰਡ ਵਿੱਚ ਲੈ ਕੇ ਨਾ ਉਹਨੂੰ ਚੰਗੀ ਤਰ੍ਹਾਂ ਝਾੜਨ ਲੱਗਾ ਬੜੇ ਪਿਆਰ ਨਾਲ, महाराज जी का जोड़ा अपनी सुंड च लैके उस जोड़े नू झाड़न लगा है।
भले बिना टिकाए अगारे
चंगी तरह झाड़ के ना जोड़ा ओनू बड़े सोहने ढंग दे नाल जिवें कोई बंदा इकट्ठा करके रखदा ना जोड़ा ਏਦਾਂ ਇਕੱਠਾ ਕਰਕੇ ਜੋੜਾ ਮਹਾਰਾਜ ਜੀ ਦੇ ਚਰਨਾਂ ਦੇ ਕੋਲ ਰੱਖਿਆ ਪਾਉਣ ਵਾਸਤੇ।
ਬਿਸਮਤ ਸਭਾ ਬਿਲੋਕਤ ਸਾਰੇ
ਸਾਰੀ ਸਭਾ ਵੇਖ ਕੇ ਹੈਰਾਨ ਹੋ ਰਹੀ ਹੈ ਕਿ ਹਾਥੀ ਕਿਵੇਂ ਕਿੰਨੇ ਸੋਹਣੇ ਢੰਗ ਨਾਲ ਪਹਿਲਾਂ ਜੋੜਾ ਚੁੱਕਿਆ ਫਿਰ ਉਹਨੂੰ ਝਾੜਿਆ ਤੇ ਝਾੜ ਕੇ ਜਿਵੇਂ ਕੋਈ ਬੰਦਾ ਅੱਗੇ ਜੋੜਾ ਸਜਾ ਕੇ ਰੱਖਦਾ ਆਪਣੇ ਮਾਲਕ ਦੇ ਸਾਹਮਣੇ ਉਸ ਤਰ੍ਹਾਂ ਹਾਥੀ ਨੇ ਉਹ ਜੋੜਾ ਸਤਿਗੁਰਾਂ ਦੇ ਅੱਗੇ ਰੱਖਿਆ ਚਰਨਾਂ ਦੇ ਵਿੱਚ ਤੂੰ ਬੜੇ ਹੈਰਾਨ ਹੋ ਰਹੇ ਨੇ ਸਾਰੇ ਵੇਖ ਕੇ।
ਗੈ ਸਤਿਗੁਰ ਪੁਨ ਬਾਨ ਚਲਾਏ
ਫਿਰ ਮਹਾਰਾਜ ਜੀ ਨੇ ਆਪਣੀ ਕਮਾਨ ਦੇ ਵਿੱਚ ਤੀਰ ਜੜੇ ਨੇ ਤੇ ਤੀਰ ਜੜ ਕੇ ਗਰੀਬ ਨਵਾਜ ਪਾਤਸ਼ਾਹ ਨੇ ਤੀਰ ਚਲਾਏ ਹਨ।
ਪ੍ਰੇਰਿਓ ਗਜ ਬੀਨਤ ਤੈ ਜਾਏ
ਹਾਥੀ ਨੂੰ ਪ੍ਰੇਰਿਆ ਕੇ ਜਾਓ ਜਾ ਕੇ ਤੀਰ ਲੈ ਕੇ ਆਓ ਤੇ ਹਾਥੀ ਗਿਆ ਜਿੱਥੇ ਮਹਾਰਾਜ ਜੀ ਦੇ ਤੀਰ ਗਏ ਸਨ ਚੱਲ ਕੇ ਉਥੋਂ ਸਾਰੇ ਤੀਰਾਂ ਨੂੰ ਚੁਣ ਕੇ ਇਕੱਠਿਆਂ ਕਰਕੇ ਲੈ ਕੇ ਆਇਆ।
ਸਭ ਇਕੱਠੇ ਕਰ ਸੁੰਡ ਮਜਾਰੇ ਤਰੇ ਆਨ ਕਰ ਪ੍ਰਭੂ ਅਗਾਰੇ
ਤੀਰ ਸਨ ਸਾਰੇ ਤੀਰ ਇਕੱਠੇ ਕਰਕੇ ਆਪਣੀ ਸੁੰਡ ਚ ਪਕੜ ਕੇ ਉਹ ਸਾਰੇ ਤੀਰਾਂ ਨੂੰ ਲਿਆ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੱਗੇ ਰੱਖ ਦਿੱਤੇ ਹਨ।
ਚਲਤ ਚਾਲ ਚੰਚਲ ਅਤ ਚਾਰੂ
ਬੜੀ ਸੋਹਣੀ ਚਾਲ ਚੱਲਦਾ ਹਾਥੀ ਬੜੀ ਤੇਜ਼ੀ ਨਾਲ ਵੀ ਚੱਲਦਾ ਕੱਦ ਭਾਵੇਂ ਛੋਟਾ ਹੈ ਇਹਦਾ ਪਰ ਬੜੀ ਤੇਜ਼ੀ ਨਾਲ ਚਾਲ ਚੱਲਦਾ ਚੰਚਲ ਚਾਲ ਚੱਲਦਾ ਤੇ ਬੜੀ ਸੁੰਦਰ ਚਾਲ ਹੈ।
ਇਤੇ ਉਤ ਫਿਰਤ ਦੁਰਤ ਦੁੱਤ ਵਾਰੂ
ਇਧਰ ਉਧਰ ਫਿਰਦਾ ਤੇ ਬੜੀ ਦੁੱਤੀ ਹੈ ਉਹਦਾ ਬੜਾ ਆਭਾ ਅਚੱਕਰ ਵੀ ਕਹਿੰਦੇ ਬੜਾ ਪ੍ਰਕਾਸ਼ ਦਾ ਹੈ।
ਲਘੂ ਲਘੂ ਕਿੰਕਨ ਗਰ ਮੈਂ ਬਾਜੈ
ਛੋਟੇ ਛੋਟੇ ਕਿੰਕਨ ਕੜੇ ਉਹਦੇ ਗਲ ਵਿਚ ਪਾਏ ਹੋਏ ਘੁੰਗਰੂ ਜਿਹੜੇ ਨੇ ਉਹ ਵੱਜਦੇ ਹਨ ਉਹਨਾਂ ਦਾ ਖੜਾਕ ਹੁੰਦਾ।
ਕੰਚਨ ਕਾਮ ਝੁੱਲ ਸ਼ੁਭ ਸਾਜੈ
ਸੋਨੇ ਦਾ ਕੰਮ ਕੀਤਾ ਹੋਇਆ ਜਿਸ ਝੁੱਲ ਦੇ ਉੱਤੇ ਉਹ ਝੁੱਲ ਉਸ ਹਾਥੀ ਦੀ ਪਿੱਠ ਉੱਤੇ ਪਾਈ ਹੋਈ ਸਜ ਰਹੀ ਹੈ।
ਜਲ ਕੋ ਲੇਪਨ ਸੁੰਡ ਬਖਾਰੇ
ਕਹਿੰਦੇ ਹਾਥੀ ਨੇ ਕੀ ਕੀਤਾ ਵੇਖਦਿਆਂ ਵੇਖਦਿਆਂ ਜਦੋਂ ਉਹਨੂੰ ਪ੍ਰੇਰਿਆ ਕਿ ਹੁਣ ਸਤਿਗੁਰਾਂ ਦੇ ਸੀਸ ਤੇ ਚਵਰ ਝੁਲਾਣਾ ਤੇ ਕਹਿੰਦੇ ਹਾਥੀ ਨੇ ਪਹਿਲਾਂ ਆਪਣੀ ਪਾਣੀ ਨਾਲ ਸੁੰਡ ਧੋਈ ਹੈ ਗੁਰੂ ਸਾਹਿਬ ਦੇ ਸੀਸ ਤੇ ਚਵਰ ਝੁਲਾਣ ਤੋਂ ਪਹਿਲਾਂ ਆਪਣੀ ਸੁੰਡ ਨੂੰ ਪਾਣੀ ਦੇ ਨਾਲ ਧੋ ਕੇ ਚੰਗੀ ਤਰ੍ਹਾਂ ਸਾਫ ਕੀਤਾ।
ਗਹਿਵਾਈ ਤਿਸ ਮੈਂ ਭਰ ਚਾਰੇ
ਕਹਿੰਦੇ ਸੁੰਡ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਫਿਰ ਉਹਦੀ ਸੁੰਡ ਦੇ ਵਿੱਚ ਸੁਰਾਹੀ ਫੜਾਈ ਸੁਰਾਹੀ ਜਿਹੜੀ ਆ ਉਹ ਸੁੰਡ ਦੇ ਵਿੱਚ ਇਹਨੇ ਪਕੜੀ ਹੈ।
ਜਥਾ ਦਾਸ ਕਰ ਚਰਨ ਤੁਆਵੈ ਤਥਾ ਨੀਰ ਕਰ ਚਾਰੀ ਤੇ ਪਾਵੈ
ਸੁਰਾਈ ਇਹਨੇ ਆਪਣੀ ਸੁੰਡ ਵਿਚ ਪਕੜੀ ਪਹਿਲਾਂ ਆਪਣੀ ਸੁੰਡ ਧੋਈ ਫਿਰ ਉਹ ਸੁਰਾਈ ਸੁੰਡ ਵਿਚ ਪਕੜ ਕੇ ਮਹਾਰਾਜ ਗੁਰੂ ਕਲਗੀਧਰ ਦੇ ਚਰਨ ਧਵਾਣ ਲੱਗਾ ਜਿਵੇਂ ਕੋਈ ਸੇਵਾਦਾਰ ਕੋਈ ਦਾਸ ਚਰਨ ਧੋਂਦਾ ਹੈ ਨਾ ਏਦਾਂ ਇਹ ਹਾਥੀ ਮਹਾਰਾਜ ਜੀ ਦੇ ਚਰਨ ਧੋਣ ਲੱਗਾ ਹੈ।
ਗੁਰ ਕੇ ਪਾਏ ਪਕਾਰਨ ਕਰੇ
ਸਤਿਗੁਰੂ ਕਲਗੀਧਰ ਜੀ ਦੇ ਚਰਨ ਇਹਨੇ ਧੋਏ ਨੇ ਮਹਾਰਾਜ ਜੀ ਦੇ ਚਰਨ ਸਵੱਛ ਕੀਤੇ ਨੇ।
ਪਟਕੋ ਗੈ ਪਹੁੰਚੇ ਬਿਦ ਖਰੇ
ਔਰ ਫਿਰ ਕੱਪੜੇ ਦੇ ਨਾਲ ਮਹਾਰਾਜ ਜੀ ਦੇ ਚਰਨ ਪੂੰਜੇ ਵੀ ਨੇ ਸਾਫ਼ ਵੀ ਕੀਤੇ ਨੇ ਕੱਪੜੇ ਦੇ ਨਾਲ ਬਸਤਰ ਦੇ ਨਾਲ।
ਚਮਰ ਚਾਰੂ ਕੋ ਤਬ ਗੈ ਵਾਯੋ
ਫਿਰ ਇਹਦੀ ਸੁੰਡ ਦੇ ਵਿਚ ਬੜਾ ਸੁੰਦਰ ਚਵਰ ਪਕੜਾਇਆ ਬੜਾ ਸੁੰਦਰ ਚਵਰ ਹੈ।
ਫਿਰ ਹੋਏ ਗੁਰ ਪਰ ਭਲੇ ਚੁਲਾਇਓ
ਸਤਿਗੁਰੂ ਜੀ ਦੇ ਸੀਸ ਦੇ ਪਿਛਲੇ ਪਾਸੇ ਮਹਾਰਾਜ ਜੀ ਦੀ ਪਿੱਠ ਵਾਲੇ ਪਾਸੇ ਆ ਕੇ ਸਤਿਗੁਰਾਂ ਦੇ ਸੀਸ ਉੱਤੇ ਚਵਰ ਚੁਲਾਉਣ ਲੱਗਾ ਜਿਵੇਂ ਕੋਈ ਚਵਰ ਬਰਦਾਰ ਬੜੇ ਸੋਹਣੇ ਢੰਗ ਨਾਲ ਚਵਰ ਚੁਲਾਉਂਦਾ ਏਦਾਂ ਇਹ ਹਾਥੀ ਮਹਾਰਾਜ ਜੀ ਦੇ ਸੀਸ ਤੇ ਚਵਰ ਚੁਲਾ ਰਿਹਾ।
ਜਥਾ ਦਾਸ ਲੈ ਮਤ ਕਰ ਫੇਰੈ
ਜਿਵੇਂ ਕੋਈ ਸੇਵਾਦਾਰ ਦਾਸ ਚਵਰ ਬਰਦਾਰ ਬੜੀ ਸ੍ਰੇਸ਼ਟ ਮਤ ਨੂੰ ਧਾਰਨ ਕਰਕੇ ਚਵਰ ਚੁਲਾਉਂਦਾ ਨਾ ਏਦਾਂ ਮਹਾਰਾਜ ਜੀ ਦੇ ਸੀਸ ਉੱਤੇ ਚਵਰ ਚੁਲਾਉਣ ਲੱਗਾ ਹੈ।
ਤਥਾ ਤੁਰਾਵਤ ਚਾਮਰ ਪ੍ਰੇਰੈ
ਬੜੇ ਸੋਹਣੇ ਢੰਗ ਨਾਲ ਚਵਰ ਨੂੰ ਪ੍ਰੇਰਦਾ ਆਪਣੀ ਸੁੰਡ ਦੇ ਨਾਲ ਤੇ ਮਹਾਰਾਜ ਜੀ ਦੇ ਸੀਸ ਉੱਤੇ ਚਵਰ ਚੁਲਾਉਂਦਾ ਹੈ।
ਇਤਿਆਦਕ ਵਿਦਿਆ ਦਿਖ ਰਾਏ ਹਰਕਤ ਗੁਰੂ ਸਭਾ ਬਿਸਮਾਏ
ਇਤਿਆਦਕ ਹੋਰ ਵੀ ਜਿਹੜੀਆਂ ਇਹਦੀਆਂ ਵਿਦਿਆਵਾਂ ਸਨ ਜਿਹੜੇ ਜਿਹੜੇ ਗੁਣ ਇਸ ਹਾਥੀ ਨੇ ਸਿੱਖੇ ਹੋਏ ਸਨ ਉਹ ਸਾਰੇ ਗੁਣ ਇਹਨੇ ਆਪਣੇ ਵਿਦਿਤ ਕਰਕੇ ਪ੍ਰਗਟ ਕਰਕੇ ਵਿਖਾਏ ਨੇ। ਸਤਿਗੁਰੂ ਜੀ ਦੇ ਸਮੇਤ ਮਹਾਰਾਜ ਜੀ ਬੜੇ ਖੁਸ਼ ਹੋਏ, ਵੇਖ ਕੇ ਬੜੇ ਪ੍ਰਸੰਨ ਹੋਏ ਤੇ ਬਾਕੀ ਜਿੰਨੀ ਸਭਾ ਸੀ ਉਹ ਵੇਖ ਕੇ ਹੈਰਾਨ ਹੋ ਰਹੀ ਹੈ, ਸਭ ਹੈਰਾਨ ਹੋ ਰਹੇ ਨੇ।
ਓਏ ਪ੍ਰਸੰਨ ਮੁਖ ਬਾਤ ਉਚਰਿਓ,
ਸਤਿਗੁਰੂ ਜੀ ਨੇ ਮੁਖੋਂ ਪ੍ਰਸੰਨ ਹੋ ਕੇ ਬਚਨ ਉਚਾਰਨ ਕੀਤਾ।
ਨਾਮ ਪ੍ਰਸ਼ਾਦੀ ਗਜ ਕੋ ਦਰਿਓ,
ਮਹਾਰਾਜ ਜੀ ਕਹਿੰਦੇ ਭਾਈ ਇਹਦਾ ਨਾਮ ਪ੍ਰਸ਼ਾਦੀ ਹਾਥੀ ਹੈ। ਗੁਰੂ ਸਾਹਿਬ ਨੇ ਹਾਥੀ ਦਾ ਨਾਂ ਰੱਖਿਆ, ਕਹਿੰਦੇ ਇਹਦਾ ਨਾਂ ਭਾਈ ਅੱਜ ਤੋਂ ਬਾਅਦ ਪ੍ਰਸਾਦੀ ਹਾਥੀ। ਪ੍ਰਸਾਦੀ ਦਾ ਮਤਲਬ ਕਿਰਪਾ, ਇਹ ਵੀ ਪਾਰਬ੍ਰਹਮ ਪਰਮੇਸ਼ਰ ਦੀ ਕਿਰਪਾ ਦੁਆਰਾ ਹੀ ਗੁਰੂ ਨਾਨਕ ਦੇ ਘਰ ਵਿੱਚ ਆਇਆ ਸੇਵਾ ਕਰਨ ਵਾਸਤੇ, ਇਸ ਕਰਕੇ ਇਹ ਵੀ ਪ੍ਰਸਾਦ ਹੀ ਹੈ, ਪਰਮਾਤਮਾ ਦੀ ਕਿਰਪਾ ਹੀ ਹੈ। ਤੋ ਮਹਾਰਾਜ ਜੀ ਨੇ ਇਹਦਾ ਨਾਮ ਪ੍ਰਸਾਦੀ ਰੱਖਿਆ ਹੈ।
ਸੇਤਾ ਕ੍ਰਿਤ ਮੈਂ ਦਾਸ ਮੰਡਾਏ,
ਮਹਾਰਾਜ ਜੀ ਕਹਿੰਦੇ ਭਾਈ ਇਹਦੇ ਖਾਣ ਦਾ ਵਧੀਆ ਪ੍ਰਬੰਧ ਕਰਨਾ, ਖਾਣ ਵਾਸਤੇ ਖੰਡ, ਘਿਓ, ਮੈਦਾ, ਆਟਾ, ਜੋ ਵੀ ਕੁਝ ਹਾਥੀ ਖਾਵੇ ਇਹਨੂੰ ਚੰਗੀ ਤਰ੍ਹਾਂ ਰਜਾ ਕੇ ਛਕਾਉਣਾ ਹੈ।
ਜਿਤਕ ਖਾਏ ਰਹੇ ਤ੍ਰਿਪਤਾਏ,
ਜਿੰਨਾ ਕ ਖਾ ਕੇ ਤ੍ਰਿਪਤ ਹੋ ਜਾਏ, ਰੱਜ ਜਾਏ, ਓਨਾ ਹੀ ਇਹਨੂੰ ਖਵਾਣਾ, ਕਿਸੇ ਪ੍ਰਕਾਰ ਦੀ ਵੀ ਢਿੱਲ ਨਹੀਂ ਰੱਖਣੀ ਇਹਦੀ ਸੇਵਾ ਟਹਿਲ ਵਿੱਚ।
ਸੌਂਪੇ ਉਦਾਸਨ ਕੋ ਇਤ ਸੇਵਾ, ਭਏ ਕਿਰਪਾਲ ਪ੍ਰਭੂ ਗੁਰਦੇਵਾ।
ਮਹਾਰਾਜ ਜੀ ਨੇ ਹਾਥੀ ਆਪਣੇ ਸੇਵਕਾਂ ਨੂੰ ਸੌਂਪ ਦਿੱਤਾ ਸੇਵਾ ਕਰਨ ਵਾਸਤੇ, ਸੇਵਾਦਾਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ। ਇੱਕ ਦੀ ਡਿਊਟੀ ਲਾਈ, ਤੂੰ ਇਹਨੂੰ ਇਸ਼ਨਾਨ ਪਾਣੀ ਕਰਾਉਣਾ, ਪਾਣੀ ਪਿਆਉਣਾ, ਘਾਹ ਪੱਠਾ ਪਾਉਣਾ। ਇੱਕ ਦੀ ਡਿਊਟੀ ਲਾ ਦਿੱਤੀ ਵੀ ਇਹਨੂੰ ਘਿਓ, ਮੈਦਾ, ਆਟਾ ਆਦਿ ਜੋ ਇਹ ਖਾਂਦਾ ਹੈ ਉਹ ਇਹਨੂੰ ਪੇੜੇ ਬਣਾ ਕੇ ਉਹ ਭਲੀ ਪ੍ਰਕਾਰ ਨਾਲ ਖਵਾਣੇ ਨੇ। ਏਦਾਂ ਸੇਵਾਦਾਰਾਂ ਨੂੰ ਮਹਾਰਾਜ ਜੀ ਨੇ ਸੌਂਪ ਦਿੱਤਾ ਹੈ। ਕਿਰਪਾਲੂ ਗੁਰਦੇਵ ਗੁਰੂ ਕਲਗੀਧਰ ਜੀ ਨੇ
ਰਤਨ ਰਾਏ ਕਰ ਜੋਰ ਉਚਾਰਾ।
ਉਸ ਵਕਤ ਜਦੋਂ ਸਾਰੀਆਂ ਚੀਜ਼ਾਂ ਮਹਾਰਾਜ ਜੀ ਨੇ ਵੇਖ ਲਈਆਂ, ਪਰਖ ਲਈਆਂ, ਤੋ ਰਾਜੇ ਰਤਨ ਰਾਏ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਸੁਣੋ ਜਗਤ ਗੁਰ ਰਾਤ ਮਜਾਰਾ,
ਕਹਿਣ ਲੱਗਾ ਹੇ ਪ੍ਰਭੂ ਜੀ ਸੁਣੋ, ਇਸ ਹਾਥੀ ਦੀ ਇੱਕ ਖਾਸੀਅਤ ਹੋਰ ਵੀ ਹੈ, ਜੋ ਬੜੀ ਵਧੀਆ ਖਾਸੀਅਤ ਹੈ ਇਹਦੀ, ਉਹ ਵੀ ਆਪ ਜੀ ਸੁਣੋ। ਜਦੋਂ ਰਾਤ ਦਾ ਹਨੇਰਾ ਹੁੰਦਾ ਹੈ,
ਜਵਲਤ ਮਸ਼ਾਲ ਦੇਂਗੇ ਵਾਏ,
ਮਹਾਰਾਜ ਜੀ ਬਲਦੀ ਹੋਈ ਮਸ਼ਾਲ ਇਹ ਆਪਣੀ ਸੁੰਡ ਦੇ ਵਿੱਚ ਪਕੜ ਲੈਂਦਾ। ਹਾਲਾਂਕਿ ਹਾਥੀ ਜਾਂ ਜਾਨਵਰ ਜਿਹੜੇ ਨੇ ਉਹ ਅੱਗ ਤੋਂ ਤਕਰੀਬਨ ਡਰਦੇ ਨੇ, ਪਰ ਮਹਾਰਾਜ ਇਹਦਾ ਇਹ ਗੁਣ ਹੈ ਕਿ ਬਲਦੀ ਹੋਈ ਮਸ਼ਾਲ ਰਾਤ ਦੇ ਹਨੇਰੇ ਵਿੱਚ ਆਪਣੀ ਸੁੰਡ ਚ ਪਕੜ ਲੈਂਦਾ ਹੈ।
ਕਰਤ ਪ੍ਰਕਾਸ਼ ਚਲਿਓ ਮਗ ਜਾਏ,
ਰਾਤ ਨੂੰ ਹਨੇਰੇ ਵਿੱਚ ਵੀ ਕਿਤੇ ਜਾਣਾ ਪਵੇ ਤੇ ਆਪਣੀ ਸੁੰਡ ਦੇ ਵਿੱਚ ਹਾਥੀ ਇਹ ਮਸ਼ਾਲ ਲੈ ਕੇ ਅੱਗੇ ਅੱਗੇ ਰਸਤਾ ਵਿਖਾਉਂਦਾ ਹੋਇਆ ਟੁਰਦਾ ਚੱਲਿਆ ਜਾਂਦਾ ਹੈ।
ਸੁਮਤਵੰਤ ਜਿਮ ਚੈ ਕਰਾਵੇ,
ਸੁਮਤਵੰਤ ਲੋਕ ਨੇ ਸਿਆਣੇ ਜਿਹੜੇ ਹਾਥੀਆਂ ਨੂੰ ਪ੍ਰੇਰਦੇ ਨੇ, ਉਹ ਜੋ ਚਾਹੇ ਮਰਜ਼ੀ ਇਹਦੇ ਕੋਲੋਂ ਕਰਵਾ ਸਕਦੇ ਨੇ। ਹਰ ਇੱਕ ਪ੍ਰਕਾਰ ਦਾ ਕੰਮ ਇਹ ਕਰਨ ਨੂੰ ਤਿਆਰ ਹੈ। ਇਸ ਤਰ੍ਹਾਂ ਜਾਪਦਾ ਜਿਵੇਂ ਇਹਦੇ ਅੰਦਰ ਇਨਸਾਨਾਂ ਵਾਲੀ ਬੁੱਧੀ ਹੈ, ਜਿਹੜਾ ਵੀ ਕੰਮ ਇਹਨੂੰ ਕਹੀਏ ਉਸੇ ਤਰ੍ਹਾਂ ਕਰਦਾ, ਜਿਹੜਾ ਸਿਖਾ ਦੇਈਏ ਉਹ ਸਿੱਖ ਜਾਂਦਾ ਹੈ।
ਅਬ ਲੋਕਤ ਲੋਕਨ ਬਿਸਮਾਵੇ,
ਸਾਰੇ ਵੇਖ ਵੇਖ ਕੇ ਹੈਰਾਨ ਹੁੰਦੇ ਨੇ ਮਹਾਰਾਜ ਕਿ ਇਸ ਹਾਥੀ ਵਿੱਚ ਇਤਨੇ ਗੁਣ ਕਿਵੇਂ ਆ ਗਏ ਨੇ।
ਇਸ ਕੇ ਸਮਝਗ ਲਈਏ ਆਨਨਾ,
ਅੱਜ ਇਸ ਹਾਥੀ ਵਰਗਾ ਹਾਥੀ ਜਗਤ ਵਿੱਚ ਸ਼ਾਇਦ ਹੀ ਕਿਤੇ ਹੋਰ ਹੋਵੇ, ਹੋਰ ਕਿਤੇ ਨਜ਼ਰ ਨਹੀਂ ਆਉਂਦਾ।
ਸਹਿਤ ਸੁਪੈਦੋ ਸ਼ੋਭਤ ਆਨਨ,
ਇਹਦਾ ਮੱਥਾ ਸੁਪੇਦ ਹੈ, ਗੋਲ ਰੋਟੀ ਜਿਵੇਂ ਹੁੰਦੀ ਹੈ ਉਦਾਂ ਮੱਥਾ ਇਹਦਾ ਸੁਪੇਦ ਹੈ। ਇਦਾਂ ਸੁਪੇਦ ਮੱਥੇ ਵਾਲਾ ਹਾਥੀ, ਰੋਟੀ ਦੇ ਆਕਾਰ ਜਿੰਨਾ ਸਿਰਫ ਜਿਵੇਂ ਚੰਨ ਹੁੰਦਾ ਮੱਥੇ ਦੇ ਉੱਤੇ ਬਣਿਆ, ਏਦਾਂ ਦਾ ਇਹਦਾ ਜਿਹੜਾ ਇਹ ਚਟਾਕ ਹੈ, ਫਿਰ ਉਹਦੇ ਚੋਂ ਧਾਰੀ ਨਿਕਲ ਕੇ ਇੱਕ ਸਫੇਦ ਰੰਗ ਦੀ ਸੁੰਡ ਤੱਕ ਆਈ ਹੋਈ ਹੈ, ਇੱਕ ਪਿੱਠ ਤੋਂ ਪਿਛਲੀ ਪੂੰਛ ਤੱਕ ਚੱਲ ਕੇ ਗਈ ਹੋਈ ਹੈ। ਮਹਾਰਾਜ ਏਦਾਂ ਦਾ ਸੁਪੇਦਾ ਹਾਥੀ ਸ਼ਾਇਦ ਹੀ ਕਿਤੇ ਮਿਲੇ ਜਿਸ ਦੇ ਮੱਥੇ ਦੇ ਉੱਤੇ ਇਸ ਤਰ੍ਹਾਂ ਦੀ ਸੁਪੇਦੀ ਹੋਵੇ।
ਨੈਣ ਨਗਰ ਅਰ ਨੈ ਕਿਸ ਕਾਨਨ,
ਨਾ ਕਿਸੇ ਨਗਰ ਵਿੱਚ ਇਹੋ ਜਿਹਾ ਹਾਥੀ ਸ਼ਹਿਰ ਵਿੱਚ ਹੈ ਤੇ ਨਾ ਹੀ ਕਿਸੇ ਜੰਗਲ ਦੇ ਵਿੱਚ ਹੋਵੇਗਾ।
ਕਿਤ ਦੇਖੇ ਜੇ ਸੁਣੀਏ ਨਾ ਕਾਨਨ,
ਨਾ ਮਹਾਰਾਜ ਕਿਸੇ ਨੇ ਪਹਿਲਾਂ ਇਸ ਤਰ੍ਹਾਂ ਦਾ ਹਾਥੀ ਵੇਖਿਆ ਤੇ ਨਾ ਹੀ ਕਿਸੇ ਨੇ ਆਪਣੇ ਕੰਨਾਂ ਨਾਲ ਸੁਣਿਆ ਹੈ।
ਸਰਬ ਸ਼ਿਰੋਮਣੀ ਰਾਵਰ ਜੈਸੇ,
ਗੁਰੂ ਕਲਗੀਧਰ ਪਾਤਸ਼ਾਹ ਜਿਵੇਂ ਤੁਸੀਂ ਸਾਰਿਆਂ ਵਿੱਚ ਸਰਬ ਸ਼੍ਰੋਮਣੀ ਹੋ, ਸਭ ਦੇ ਵਿੱਚ ਤੁਸੀਂ ਸਰਵੋਤਮ ਤੇ ਉੱਤਮ ਹੋ।
ਵਸਤ ਅਮੋਲ ਪ੍ਰਾਪਤ ਤੈਸੇ,
ਉਸੇ ਤਰ੍ਹਾਂ ਦੀਆਂ ਸ਼੍ਰੋਮਣੀ ਤੇ ਅਮੋਲਕ ਵਸਤੂਆਂ ਮਹਾਰਾਜ ਜੀ ਤੁਹਾਨੂੰ ਆਣ ਕੇ ਪ੍ਰਾਪਤ ਹੋਈਆਂ ਹਨ।
ਗਿਆਨੀ ਪਰੇ ਕਰੇ ਅਨੁਮਾਨ,
ਮਹਾਰਾਜ ਜੀ ਇਸ ਤਰ੍ਹਾਂ ਜਾਣਦਾ ਪੈਂਦਾ, ਇਸ ਤਰ੍ਹਾਂ ਮਨ ਦੇ ਵਿੱਚ ਖਿਆਲ ਆਉਂਦਾ, ਇਸ ਤਰ੍ਹਾਂ ਜਾਣਿਆ ਜਾ ਰਿਹਾ।
ਸੁਰਪਤੀ ਕੋ ਗਜ ਰਾਜਮਾਨ,
ਮਹਾਰਾਜ ਜਿਹੜਾ ਰਾਜਾ ਇੰਦਰ ਹੈ, 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਦੇਵਤਾ, ਉਹਦੇ ਕੋਲ ਵੀ ਸੁਣਿਆ ਕਿ ਸਵਰਗਪੁਰੀ ਵਿੱਚ ਇੱਕ ਹਾਥੀ ਹੈ, ਉਹਦਾ ਨਾਮ ਐਰਾਵਤ ਹਾਥੀ ਹੈ, ਕਿ ਜਿਹੜਾ ਉਹ ਐਰਾਵਤ ਹਾਥੀ ਰਾਜੇ ਇੰਦਰ ਦੇ ਕੋਲ ਬੜਾ ਸੁੰਦਰ ਤੇ ਮਹਾਨ ਹਾਥੀ ਹੈ।
ਨਿਜ ਤਨ ਕੋ ਤੁਮ ਇਤ ਪਲਟਾਇਓ,
ਇਸ ਤਰ੍ਹਾਂ ਜਾਪਦਾ ਕਿ ਰਾਜੇ ਇੰਦਰ ਦੇ ਉਸੇ ਹਾਥੀ ਨੇ ਤੁਹਾਡੀ ਸੇਵਾ ਕਰਨ ਵਾਸਤੇ ਆਪਣਾ ਤਨ ਪਲਟਾਇਆ ਤੇ ਇਸ ਮਾਤ ਲੋਕ ਦੀ ਧਰਤੀ ਤੇ ਇਸ ਪ੍ਰਸਾਦੀ ਹਾਥੀ ਦੇ ਰੂਪ ਵਿੱਚ ਉਹ ਜਨਮ ਲੈ ਕੇ ਆਇਆ ਹੈ।
ਅਲਪੇ ਆਕਾਰ ਬਚਿਤ੍ਰ ਬਣਾਇਓ,
ਛੋਟਾ ਆਕਾਰ, ਹਾਲਾਂਕਿ ਐਰਾਵਤ ਹਾਥੀ ਦਾ ਸਰੀਰ ਦਾ ਆਕਾਰ ਤਾਂ ਬੜਾ ਵੱਡਾ ਹੈ, ਪਰ ਇਹ ਤੁਹਾਡੀ ਸੇਵਾ ਕਰਨ ਵਾਸਤੇ ਉਹ ਹਾਥੀ ਸਵਰਗਪੁਰੀ ਵਿੱਚ ਮਾਤ ਲੋਕ ਦੀ ਧਰਤੀ ਤੇ ਚੱਲ ਕੇ ਆਇਆ, ਛੋਟਾ ਸਰੀਰ ਛੋਟਾ ਆਕਾਰ ਧਾਰਨ ਕਰਕੇ ਬੜਾ ਵਿਚਿਤਰ ਆਕਾਰ ਬਣਾਇਆ।
ਕਰਨ ਆਪ ਕੋ ਮੁਦਤ ਬਡੇਰੋ,
ਮਹਾਰਾਜ ਤੁਹਾਨੂੰ ਪ੍ਰਸੰਨ ਕਰਨ ਵਾਸਤੇ, ਤੁਹਾਡੀਆਂ ਖੁਸ਼ੀਆਂ ਲੈਣ ਵਾਸਤੇ ਆਇਆ ਹੈ।
ਆਇਓ ਸ਼ਰਨ ਲੀਨ ਮਿਸ ਮੇਰੋ,
ਮਹਾਰਾਜ ਮੇਰੇ ਬਹਾਨੇ ਤੁਹਾਡੀ ਸ਼ਰਨ ਵਿੱਚ ਆਇਆ, ਮੈਂ ਤਾਂ ਵਿੱਚ ਬਹਾਨਾ ਹੀ ਬਣਿਆ, ਅਸਲ ਵਿੱਚ ਹਾਥੀ ਤਾਂ ਪਹਿਲਾਂ ਹੀ ਤੁਹਾਡੇ ਵਾਸਤੇ ਬਣਾਇਆ ਗਿਆ, ਤੁਹਾਡੇ ਵਾਸਤੇ ਮਾਤ ਲੋਕ ਵਿੱਚ ਭੇਜਿਆ ਗਿਆ, ਮੈਂ ਤਾਂ ਵਿੱਚ ਇੱਕ ਜ਼ਰੀਆ ਬਣਿਆ, ਬਹਾਨਾ ਬਣਿਆ, ਮੇਰੇ ਬਹਾਨੇ ਤੁਹਾਡੀ ਸ਼ਰਨ ਵਿੱਚ ਆਇਆ ਹੈ।
ਹੇ ਤੇਰੇ ਜਾਮਨ ਤੂੰ ਮੈਂ ਵਿਧਾਤਾ,
ਇਸ ਤਰ੍ਹਾਂ ਕਹਿ ਲਈਏ ਕਿ ਬ੍ਰਹਮਾ ਜੀ ਨੇ ਤੁਹਾਨੂੰ ਪ੍ਰਸੰਨ ਕਰਨ ਵਾਸਤੇ, ਤੁਹਾਨੂੰ ਰਜਾਉਣ ਵਾਸਤੇ,
ਕਿਦੋਂ ਪੱਠਿਓ ਰਚ ਕਰ ਗਜ ਗਾਤਾ,
ਆਪ ਖੁਦ ਆਪਣੇ ਹੱਥੀ ਇਸ ਹਾਥੀ ਨੂੰ ਸ਼ਿੰਗਾਰ ਕੇ ਬਣਾ ਕੇ ਸਵਾਰ ਕੇ ਤੁਹਾਡੇ ਕੋਲ ਭੇਜਿਆ ਹੋਵੇ, ਬ੍ਰਹਮਾ ਨੇ ਤੁਹਾਡੀ ਖੁਸ਼ੀ ਲੈਣ ਵਾਸਤੇ।
ਇਤਿਆਦਕ ਕਾਰਨ ਕੁਛ ਹੋਏ ਨਾ ਇਹ ਤਾਂ ਇਹ ਸਮ ਦੁਤੀਆ ਨ ਕੋਈ,
ਮਹਾਰਾਜ ਇਹੀ ਕਾਰਨ ਹੋ ਸਕਦੇ ਨੇ ਇਸ ਹਾਥੀ ਦੇ ਆਪ ਜੀ ਦੇ ਚਰਨਾਂ ਵਿੱਚ ਆਉਣ ਦੇ, ਨਹੀਂ ਤਾਂ ਇਸ ਹਾਥੀ ਜਿਹਾ ਹਾਥੀ ਨਾ ਪਹਿਲਾਂ ਕਿਤੇ ਸੁਣਿਆ ਤੇ ਨਾ ਹੀ ਕਿਤੇ ਵੇਖਿਆ, ਨਾ ਹੀ ਇਹਦੇ ਵਰਗਾ ਕੋਈ ਹਾਥੀ ਦੂਜਾ ਨਜ਼ਰ ਆਉਂਦਾ।
ਰਤਨ ਰਾਏ ਕੇ ਸੁਨ ਸ਼ੁਭ ਬੈਨ,
ਰਾਜੇ ਰਤਨ ਰਾਏ ਦੇ ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਦੇ ਸੁਣੇ ਹਨ।
ਖੁਸ਼ੀ ਕੀਨ ਗੁਰ ਕਰਨਾ ਨੈਣ,
ਮਹਾਰਾਜ ਜੀ ਨੇ ਕਰੁਣਾ ਭਰੇ ਰਸੀਲੇ ਨੇਤਰਾਂ ਨਾਲ ਰਾਜੇ ਰਤਨ ਰਾਏ ਵੱਲ ਵੇਖਿਆ ਤੇ ਬੜੀਆਂ ਖੁਸ਼ੀਆਂ ਕੀਤੀਆਂ ਹਨ।
ਸ਼ਸਤਰ ਮਤੰਗ ਆਦਿ ਵਤ ਜੋਏ,
ਸ਼ਸਤਰ ਹਾਥੀ ਹੋਰ ਜਿੰਨੀਆਂ ਵਸਤੂਆਂ ਲਿਆਇਆ ਸੀ ਰਾਜਾ ਰਤਨ ਰਾਏ,
ਲਿਆਏ ਅਜਾਇਬ ਹਮੇਤ ਤੇ,
ਮਹਾਰਾਜ ਜੀ ਨੇ ਬਚਨ ਕਿਹਾ, ਆਖਿਆ ਰਾਜਾ ਰਤਨ ਰਾਏ ਬੜੀਆਂ ਅਜਾਇਬ ਵਸਤੂਆਂ, ਕੱਲਾ ਇਹ ਹਾਥੀ ਨਹੀਂ, ਪੰਚਕਲਾ ਸ਼ਸਤਰ ਵੀ ਬੜੇ ਕਮਾਲ ਦਾ ਸ਼ਸਤਰ ਹੈ, ਫਿਰ ਜਿਹੜਾ ਜ਼ਾਮ ਲੈ ਕੇ ਆਇਆ ਹੈ ਕਟੋਰਾ ਉਹ ਵੀ ਬੜੇ ਕਮਾਲ ਦਾ ਹੈ, ਚੌਂਕੀ ਲਿਆਇਆ ਬੜੀ ਸੁੰਦਰ ਹੈ, ਸਾਰੀਆਂ ਇਹ ਅਜਾਇਬ ਵਸਤੂਆਂ ਜੋ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਸ਼ਾਇਦ ਹੀ ਕਿਸੇ ਕੋਲ ਹੋਣ, ਉਹ ਤੂੰ ਸਾਡੇ ਲਈ ਲੈ ਕੇ ਆਇਆ ਹੈ।
ਪ੍ਰੇਮ ਵਿਸਾਲ ਐ ਜਸ ਤੇਰੋ,
ਜਿਸ ਤਰ੍ਹਾਂ ਤੇਰੇ ਮਨ ਦੇ ਵਿੱਚ ਸਾਡੇ ਪ੍ਰਤੀ ਵਿਸ਼ਾਲ ਪ੍ਰੇਮ ਹੈ, ਭਾਰੀ ਪਿਆਰ ਤੇਰੇ ਹਿਰਦੇ ਵਿੱਚ ਸਾਡੇ ਪ੍ਰਤੀ ਭਰਿਆ ਹੋਇਆ ਹੈ।
ਤਿਸ ਪ੍ਰਾਪਤ ਫਲ ਆਨੰਦ ਬਡੇਰੋ,
ਇਹਦਾ ਫਲ ਤੈਨੂੰ ਪ੍ਰਾਪਤ ਹੋਵੇਗਾ ਉਹ ਆਨੰਦ ਦੇ ਸਰੂਪ ਵਿੱਚ, ਜਿਸ ਤਰ੍ਹਾਂ ਦਾ ਤੇਰੇ ਹਿਰਦੇ ਚ ਭਾਰੀ ਪ੍ਰੇਮ ਹੈ ਉਸੇ ਤਰ੍ਹਾਂ ਤੇਰੇ ਹਿਰਦੇ ਵਿੱਚ ਭਾਰੀ ਪਰਮ ਆਨੰਦ ਦੀ ਅਵਸਥਾ ਬਣੀ ਰਹੇ।
ਪੂਰਬ ਜਨਮ ਤੋਂ ਗੁਰਸਿੱਖ,
ਮਹਾਰਾਜ ਜੀ ਕਹਿੰਦੇ ਹੇ ਰਾਜਾ ਰਤਨ ਰਾਏ ਤੂੰ ਇਸੇ ਜਨਮ ਦਾ ਸਾਡਾ ਸਿੱਖ ਨਹੀਂ ਹੈ, ਇੰਨੀ ਭਾਵਨਾ ਕਿਸੇ ਸਿੱਖ ਵਿੱਚ ਇੱਕੋ ਜਨਮ ਚ ਨਹੀਂ ਬਣਦੀ, ਤੂੰ ਸਾਡਾ ਪੂਰਬਲੇ ਜਨਮਾਂ ਦਾ ਵੀ ਸਿੱਖ ਹੈ, ਤੇਰਾ ਜਿਹੜਾ ਪੂਰਬਲਾ ਜਨਮ ਸੀ ਉਹ ਵੀ ਸਿੱਖ ਦਾ ਰੂਪ ਸੀ, ਪੂਰਬਲੇ ਜਨਮ ਦਾ ਤੂੰ ਸਾਡਾ ਸਿੱਖ ਹੈ।
ਰਿਪ ਕੋ ਦੀਏ ਸੁਖ ਭੋਗ ਭਵਿਖਤ,
ਤੇ ਤੇਰੇ ਮਨ ਚ ਕੋਈ ਕਾਮਨਾ ਰਹੀ ਹੋਵੇਗੀ ਪੂਰਬਲੇ ਜਨਮ ਚ ਸਿੱਖ ਬਣ ਕੇ ਮੈਨੂੰ ਰਾਜ ਭਾਗ ਮਿਲੇ, इस करके तेनू इस जन्म दे विच राज भाग ते सारे सुख समृद्धियां ओ प्राप्त होईयां हन।
इम कह पद अरबिंद पखारे,
कह के महाराज गुरु कलगी तर पातशाह जी ने अपने पवित्र चरण धोए हन।
पाहुल दई भाग जिस फारे,
क्योंकि सतगुरु जी दे 1699 दी विसाखी तक चरण पौल दी मर्यादा ही गुरु घर च चलदी सी, तो सतगुरां ने अपने पावन पवित्र चरणां दी चरण पौल ओ राजे रतन राय नूं छकाई है।
इम कै पद अरबिंद पखारे, पाहुल दई भाग जिस बारे,
अपने चरण पौल दित्ती ते एहो जे राजे रतन राय नूं जेदे बड़े सवल्ले ते श्रेष्ठ भाग हन।
वाहे गुरु निज मंत्र दृढ़ायो, भोग मोकदा पलो बतायो।
और चरण पौल देन समय महाराज जी ने दृढ़ करवाया वाहिगुरु गुरमंत्र के यही भोग ते मोख दा दाता है। ए वाहिगुरु गुरमंत्र भोग ते मोख दो ही चीजा ने ना, दोहां दा दाता ए वाहिगुरु गुरमंत्र महाराज जी ने राजे रतन राय नूं दृढ़ करवाया के नाम जपना है, इस पवित्र गुरमंत्र दा जाप जपना है।
सचिवन सहत चमू नर बृंद,
वजीरां दे सहत जिन्ने सिपाही आए सन राजे रतन राय दे नाल,
ए पग पावल अधिक आनंद,
सारिया ने गुरु साहब दे चरणा दी पौल लई है ते सब आनंदित होए ने।
प्रेम विशाल सिख होए राजा,
और राजा रतन राय बड़े भारी प्रेम नू धारण करके गुरु का सिख बनया।
कृत कृत होयो सहत समाजा,
और अपने सारे समाज सहित कृत कृत हो गया, कृतार्थ हो गया, सकारथा हो गया।
करत सुजस को गम नहीं डेरे,
सतगुरां दा सुजस करदिया राजा रतन राय अपने डेरे ते चल के आया है।
रेओ आनंदपुर दिन बो तेरे,
काफी दिन श्री गुरु साहब जी दे दर्शना वास्ते राजा रतन राय श्री आनंदपुर साहब ही रहा है।
दर्शन जाए निता प्रत करे,
दोवे समय सवेरे भी ते शाम नू राजा रतन राय महाराज जी दे दर्शन करन वास्ते सतगुरां कोल जांदा है।
बैठे कितक काल मुद दरे,
और महाराज जी दे चरणा च काफी समय तक बैठ के बड़ी खुशी नाल महाराज जी दे दर्शन करदा है, वचन बिलास सुनदा है।
सतगुर परचे गज मंगवावै,
महाराज जी भी खेडां च परचे रहिंदे ने, कई बार महाराज जी हाथी नूं मंगवा लेंदे। हाथी नाल महाराज जी बड़ा हित करदे, कहिंदे प्रसादी हाथी नूं बुलाओ, ओनू मंगवाओ साडे कोल लियाओ। एदा कई बार ओनू मंगवा के ओदे नाल लगे खेडदे रहिंदे हन।
आन काज ते करवावै,
होर भी कई काम ओदे कोलों महाराज जी करवाउंदे ने।
कब पुतलीन बिलोक तमाशा,
कदे ओ चौंकी जेड़ी है ओदे विच जेड़ा पुतलियां दा तमाशा महाराज जी वेखदे ने।
जो कल दाबे गेरत पासा,
कला दबदिया चौपड़ बिछा के डल सुट दिया ने, ओदी खेड महाराज जी वेखदे हन।
कबो शस्त्र जाए बहेरे,
कदे महाराज ओ पंच कला शस्त्र मंगवाउंदे ते उस दी अजायबता उस दी जड़ा हैरान कर देन वाली कला ओ वेखदे ने।
बने अपर बिद जब कल फेरे,
जदों कला फेरदे ने महाराज जी कहिंदे ओ होर दा होर रूप बन जांदा है, ओ शस्त्र दा रूप तब्दील हो जांदा है।
कबो रतन राय ले साथ,
कदे महाराज जी राजे रतन राय नू अपने नाल लेंदे ने।
जडे अखेर ब्रिति को नाथ,
सतगुरु जी शिकार खेडण वास्ते बाहर जंगल नू चल पेंदे हन।
बन मैं बिचरे मृगन परारे,
और जंगल विच बिचर के बहुत सारे हिरना दा शिकार खेडदे ने।
शिकरे सुहान बाज खग मारे,
महाराज जी दे नाल बहुत सारे शिकरे बाज आदक पंछी ने, शिकारी कुत्ते ने, जेड़े शिकार खेड़दे ने, तितर बटेरियां नू भी मारदे हन।
कबो करे क्रीड़ा जल केरे,
लागे सतलुज दरिया वगदा सी, कई बेरी जल क्रीड़ा यानी कि जल विच तैरना, जल दे विच महाराज जी तैरदे ने, घंटिया बद्धी जल विच तैरदे ने, ते कई बारी किश्ती च नाव च बैठ के दरिया दी सैर करदे हन।
फिरें दोए दिशते छीट गनेरे,
और दोहां पास्यों छिट्टां पैंदियां ने जल दियां।
ਕਬੂ ਆਯੁਧ ਵਿਦਿਆ ਕਰੇ।
ਕਈ ਵਾਰ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਰਾਜੇ ਰਤਨ ਰਾਏ ਨੂੰ ਵੀ ਬੁਲਾ ਲੈਂਦੇ ਨੇ।
ਤੀਰ ਪ੍ਰਹਾਰ ਕਰ ਧਨੰਦਰ,
ਔਰ ਆਪਣੇ ਹੱਥ ਵਿਚ ਕਠੋਰ ਧਨਖ ਰੱਖ ਕੇ ਤੀਰ ਚਿਲੇ ਤੇ ਚਾੜ ਕੇ ਉਹ ਤੀਰ ਚਲਾਉਂਦੇ ਨੇ। ਦਿਨ ਪ੍ਰਤੀ ਦਿਨ ਤੀਰ ਦਾ ਵਜਨ ਵੀ ਵਧਾ ਰਹੇ ਨੇ, ਜਿਵੇਂ ਜਿਵੇਂ ਅਭਿਆਸ ਪੱਕਦਾ ਜਾਂਦਾ ਤੇ ਤਨਖ ਦਾ ਵਜਨ ਵੀ ਵਧਾ ਰਹੇ ਨੇ।
ਕਬੂ ਕਸੈ ਤੁਵੰਗ ਚਿਲਾਵੇ,
ਕਦੇ ਬੰਦੂਕ ਕਸ ਲੈਂਦੇ ਨੇ ਵੱਡੀ ਦੁਨਾਲੀ ਤੇ ਉਹਦਾ ਨਿਸ਼ਾਨਾ ਲਾ ਕੇ ਨਿਸ਼ਾਨੇ ਨੂੰ ਵਿੰਨਦੇ ਹਨ।
ਛੋੜੇ ਹਾਏ ਪਰ ਛੱਡ ਤੁਵਾਵੇ,
ਕਈ ਵਾਰੀ ਘੋੜੇ ਤੇ ਬੈਠ ਕੇ ਘੋੜਾ ਦੌੜਾ ਕੇ ਬੜੀ ਤੇਜ਼ੀ ਨਾਲ ਫਿਰ ਨਿਸ਼ਾਨੇ ਦੇ ਉੱਤੇ ਗੋਲੀ ਮਾਰਦੇ ਨੇ।
ਤੋਮਰ ਫੇਰ ਕਵਾਇਦ ਕਰੇ,
ਕਈ ਵਾਰੀ ਘੋੜੇ ਨੂੰ ਦੜਾਂਦਿਆਂ ਬਰਛੀ ਫੇਰ ਕੇ ਨੇਜੇਬਾਜੀ ਕਰਦੇ ਹਨ।
ਮੁਖ ਅਨੀ ਜਿਵੇਂ ਸ਼ਤਰੂ ਮਰੇ,
ਔਰ ਬੜੀ ਕਵਾਇਦ ਕਰਦੇ ਨੇ, ਅਭਿਆਸ ਕਰਦੇ ਨੇ ਬਰਛੀ ਘੋੜੇ ਤੇ ਬਹਿ ਕੇ ਕਿਵੇਂ ਚਲਾਉਣੀ ਹੈ, ਕਿਵੇਂ ਆਉਂਦੇ ਹੋਏ ਦੁਸ਼ਮਣ ਦੀ ਛਾਤੀ ਨੂੰ ਬਰਛੀ ਨਾਲ ਪਰੋਣਾ, ਉਹ ਸਾਰਾ ਅਭਿਆਸ ਮਹਾਰਾਜ ਜੀ ਕਰਦੇ ਹਨ।
ਇਸ ਪ੍ਰਕਾਰ ਕੇ ਅਨਕ ਬਿਲਾਸਾ ਗੁਰੂ ਪੂਰੇ ਸਭ ਕਰੇ, ਗੁਰੂ ਪੂਰੇ ਸਭ ਆਸਾ।
ਇਸ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਬਿਲਾਸ ਸਤਿਗੁਰੂ ਜੀ ਕਰਦੇ ਨੇ। ਜਿਹੜੀ ਜਿਹੜੀ ਕੋਈ ਆਸ ਲੈ ਕੇ ਸਤਿਗੁਰਾਂ ਕੋਲ ਜਾਂਦਾ, ਮਹਾਰਾਜ ਜੀ ਸਭ ਦੀਆਂ ਆਸਾਂ ਪੂਰੀਆਂ ਕਰਦੇ ਹਨ।
ਕਿਤਕ ਦਿਵਸ ਲੋ ਦੁਰਦ ਪ੍ਰਸਾਦੀ,
ਤਾਂ ਕੁਝ ਦਿਨਾਂ ਤੱਕ ਜਿਹੜਾ ਉਹ ਦੁਰਦ ਪ੍ਰਸਾਦੀ ਹਾਥੀ ਹੈ,
ਕਿਸ ਥਲ ਬੰਦੇ ਉਹ ਰਹਿ ਲਾਦੇ,
ਇੱਕ ਜਗ੍ਹਾ ਦੇ ਉੱਤੇ ਬੰਨੀ ਰੱਖਦੇ ਨੇ ਉਹਨੂੰ, ਤੇ ਬੜਾ ਖੁਸ਼ ਹੈ ਉਹ ਹਾਥੀ ਗੁਰੂ ਘਰ ਵਿਚ ਆ ਕੇ।
ਭਿਖ ਪ੍ਰਸੰਨ ਸਤਿਗੁਰੂ ਮਹਾਨਿਓ,
ਸਤਿਗੁਰੂ ਸੱਚੇ ਪਾਤਸ਼ਾਹ ਵੇਖ ਵੇਖ ਕੇ ਬੜਾ ਪ੍ਰਸੰਨ ਹੁੰਦੇ ਨੇ।
ਗਜਦਾਸਨ ਕੇ ਸਾਥ ਬਖਾਨਿਓ,
ਮਹਾਰਾਜ ਜੀ ਨੇ ਜਿਹੜੇ ਹਾਥੀ ਦੇ ਸੇਵਾਦਾਰ ਸੀ ਨਾ, ਜਿਹੜੇ ਹਾਥੀ ਨੂੰ ਸੰਭਾਲਦੇ ਸੀ, ਉਹਨਾਂ ਨੂੰ ਆਗਿਆ ਕੀਤੀ,
ਨੈ ਪ੍ਰਸਾਦੀ ਬੰਧਨ ਪਾਵੋ।
ਮਹਾਰਾਜ ਜੀ ਕਹਿੰਦੇ ਭਾਈ ਅੱਜ ਤੋਂ ਬਾਅਦ ਸਾਡੇ ਪ੍ਰਸ਼ਾਦੀ ਹਾਥੀ ਦੇ ਪੈਰਾਂ ਵਿਚ ਬੰਧਨ ਨਹੀਂ ਪਾਉਣੇ, ਇਹਨੂੰ ਅੱਜ ਤੋਂ ਬਾਅਦ ਬੰਨਣਾ ਨਹੀਂ ਹੈ, ਇਹਨੂੰ ਖੁੱਲਾ ਛੱਡ ਦਿਓ।
ਇਮੀ ਛੋੜੋ ਸੇਵਕ ਮਾਵੋ,
ਔਰ ਇਸੇ ਤਰ੍ਹਾਂ ਇਹਨੂੰ ਛੱਡ ਦਿਓ, ਪਰ ਇਹਦੀ ਸੇਵਾ ਵੀ ਨਾਲ ਕਰਨੀ ਹੈ।
ਫਿਰ ਅਨੰਦਪੁਰ ਜੈ ਜੈ ਕਹਾ,
ਜਿੱਥੇ ਮਰਜੀ ਅਨੰਦਪੁਰ ਸਾਹਿਬ ਦੇ ਵਿਚ ਜਿੱਥੇ ਮਰਜੀ ਫਿਰੇ ਵਿਚਰੇ,
ਥਿਰੇ ਜਹਾਂ ਰਚਿਤ ਆਪੇ ਥਿਰੇ ਜਾਂ ਰੁਚਤਾ,
ਜਿੱਥੇ ਇਹਦੀ ਮਰਜ਼ੀ ਹੋਵੇ ਉੱਥੇ ਰੋਕੇ ਉੱਥੇ ਖਲੋਵੇ, ਜਿੱਥੇ ਮਰਜ਼ੀ ਵਿਚਰੇ ਇਹਨੂੰ ਕੋਈ ਰੋਕ ਟੋਕ ਨਾ ਕਰੇ, ਖੁੱਲਾ ਵਿਚਰਨ ਦਿਓ ਖੁੱਲਾ ਫਿਰਨ ਦਿਓ।
ਕੀਤਕ ਦਿਵਸ ਦਾਸ ਰਹਿ ਸੰਗ,
ਮਹਾਰਾਜ ਜੀ ਨੇ ਇਹ ਵੀ ਹਦਾਇਤ ਕੀਤੀ ਵੀ ਕੁਝ ਦਿਨ ਸੇਵਾਦਾਰ ਇਹਦੇ ਨਾਲ ਰਿਹਾ ਕਰਨ,
ਕਰੇ ਪਿਖਣ ਜੈ ਫਿਰੇ ਮਤੰਗ,
ਜਿੱਥੇ ਜਿੱਥੇ ਫਿਰਦਾ ਇਹਦੇ ਨਾਲ ਫਿਰ ਕੇ ਇਹਦੇ ਨਾਲ ਪਿੱਛੇ ਪਿੱਛੇ ਟੁਰ ਕੇ ਜਾਣ।
ਜਬ ਹਿਲ ਜਾਏ ਅਟਕ ਤਬ ਰਹੇ,
ਮਹਾਰਾਜ ਜੀ ਕਹਿੰਦੇ ਜਦੋਂ ਹਿਲ ਜਾਏਗਾ ਅਨੰਦਪੁਰ ਸਾਹਿਬ ਚ ਫਿਰਨਾ ਤੇ ਫਿਰ ਕੇ ਵਾਪਸ ਆਪਣੇ ਡੇਰੇ ਤੇ ਆ ਜਾਇਆ ਕਰੇਗਾ, ਫਿਰ ਕਹਿੰਦੇ ਭਾਵੇਂ ਇਹਦੇ ਪਿੱਛੇ ਜਾਣਾ ਛੱਡ ਦੇਣਾ, ਪਰ ਉਹਨੇ ਦਿਨ ਇਹਦੇ ਨਾਲ ਰਹਿਣਾ ਖੁੱਲਾ ਛੱਡ ਦਿਓ।
ਦੇ ਖੁਆਏ ਖੁਰਾਕ ਜੇ,
ਜਿਹੜੀ ਇਹਦੀ ਖੁਰਾਕ ਹੈ ਇਹਨੂੰ ਪੂਰੀ ਖਵਾਣੀ ਹੈ।
ਸੁਣ ਗੁਰੂ ਹੁਕਮ ਛੋੜ ਕਰ ਦੀਨਾ,
ਸਤਿਗੁਰੂ ਜੀ ਦਾ ਹੁਕਮ ਸੁਣ ਕੇ ਸੇਵਾਦਾਰਾਂ ਨੇ ਪੈਰਾਂ ਵਿਚੋਂ ਜਿਹੜੇ ਸੰਗਲ ਸਨ ਹਾਥੀ ਦੇ ਉਹ ਖੋਲ ਦਿੱਤੇ ਨੇ, ਸੰਗਲ ਖੋਲ ਦਿੱਤੇ ਹਨ।
ਜੈ ਕੈ ਵਿਚਰੇ ਭਾਬੋ ਪੀਨਾ,
ਹਾਥੀ ਆਪਣੀ ਮਰਜ਼ੀ ਨਾਲ ਫਿਰਨ ਲੱਗਾ ਸਾਰੇ ਅਨੰਦਪੁਰ ਸਾਹਿਬ ਨਗਰ ਦੇ ਵਿਚ, ਤੇ ਕਹਿੰਦੇ ਫਿਰਦਿਆਂ ਫਿਰਦਿਆਂ ਕੁਝ ਦਿਨਾਂ ਵਿਚ ਹੀ ਹਾਥੀ ਨਵਾਂ ਨਰੁਆ ਹੋ ਗਿਆ, ਸਰੀਰ ਉਹਦਾ ਹੋਰ ਜ਼ਿਆਦਾ ਬਲਵਾਨ ਤੇ ਰਿਸ਼ਟ ਪੁਸ਼ਟ ਹੋ ਗਿਆ।
ਫਿਰੇ ਬਾਜ਼ਾਰ ਬਿਕੈ ਬੋ ਬਾਰ,
ਕਈ ਵਾਰੀ ਸ਼ਹਿਰ ਦੇ ਜਿਹੜੇ ਅਨੰਦਪੁਰ ਸਾਹਿਬ ਦੇ ਬਾਜ਼ਾਰ ਨੇ ਉਹਨਾਂ ਬਾਜ਼ਾਰਾਂ ਵਿਚ ਉਹ ਹਾਥੀ ਆਪਣੀ ਮਰਜ਼ੀ ਨਾਲ ਫਿਰਦਾ ਲੰਘਦਾ ਹੈ।
ਬਨਕਨ ਕੋ ਕਬ ਦੇਤ ਵਿਗਾਰ,
ਕਈ ਵਾਰੀ ਜਿਹੜੇ ਉੱਥੇ ਬਾਣੀਏ ਬੈਠੇ ਹੁੰਦੇ ਨੇ ਦੁਕਾਨਾਂ ਤੇ ਮਠਿਆਈਆਂ ਲੈ ਕੇ, ਉਹਨਾਂ ਦੀਆਂ ਦੁਕਾਨਾਂ ਨੂੰ ਜਾ ਕੇ ਵਿਗਾੜ ਵੀ ਦਿੰਦਾ ਹਾਥੀ। ਕਈ ਵਾਰੀ ਜਾ ਕੇ ਉਹਨਾਂ ਦਾ ਸਮਾਨ ਜਿਹੜਾ ਲੱਡੂ ਆਦਿਕ ਪਏ ਹੁੰਦੇ ਨੇ ਉਹ ਚੁੱਕ ਕੇ ਹਾਥੀ ਖਾ ਜਾਂਦਾ ਹੈ।
ਮੋਦਕ ਆਦਿ ਤੇਰੇ ਪਕਵਾਨ,
ਕਈ ਪਕਵਾਨ ਤੇ ਲੱਡੂ ਮਿਠਿਆਈ ਆਦਿਕ ਰੱਖੀ ਹੁੰਦੀ ਹੈ, ਮਿੱਠੇ ਦਾ ਹਾਥੀ ਸ਼ੌਕੀਨ ਹੁੰਦਾ, ਉਹ ਜਿੰਨਾ ਮਠਿਆਈ ਆਦਿਕ ਪਈ ਹੁੰਦੀ ਹੈ ਉਹ ਜਾ ਕੇ ਪ੍ਰਸਾਦੀ ਹਾਥੀ ਉਥੋਂ ਉਹ ਮਿੱਠਾ ਲੱਡੂ ਪਕਵਾਨ ਉਹ ਖਾ ਲੈਂਦਾ ਦੁਕਾਨਾਂ ਤੋਂ।
ਜੈ ਕੈ ਕਰਤ ਫਿਰਤ ਤੂੰ ਖਾਨ,
ਮਰਜ਼ੀ ਨਾਲ ਫਿਰਦਾ ਜਿਹੜੀ ਦੁਕਾਨ ਤੇ ਮਰਜ਼ੀ ਨਾਲ ਮੂੰਹ ਮਾਰਦਾ ਤੇ ਖਾ ਲੈਂਦਾ।
ਅੰਨ ਆਦਿ ਖੈਬੇ ਮਤ ਜੋਏ,
ਹੋਰ ਵੀ ਅੰਨ ਆਦਿ ਖਾਣ ਵਾਲੀਆਂ ਜਿੰਨੀਆਂ ਵਸਤੂਆਂ ਹਨ,
ਵਿਚਰਤ ਬਦਨ ਪਾਏ ਲੈ ਸੋਏ।
ਹੁਣ ਜਿਹੜੇ ਅੰਨ ਆਦਿਕ ਪਿਆ ਹੁੰਦਾ, ਜੇ ਕਿਸੇ ਦੁਕਾਨ ਤੇ ਆਟਾ ਪਿਆ ਹੁੰਦਾ ਉਹ ਖਾਣਾ ਸ਼ੁਰੂ ਕਰ ਦਿੰਦਾ, ਜਿਹੜੀ ਚੀਜ਼ ਖਾਣ ਵਾਲੀ ਮਿਲਦੀ ਹੈ ਕਿਸੇ ਦੁਕਾਨ ਤੋਂ ਉਹ ਇਹ ਖਾ ਲੈਂਦਾ ਹੈ।
ਮਿਲਕ ਮਿਲ ਬਣੀਏ ਸਤਗੁਰ ਟਿਗ ਆਏ,
ਹੁਣ ਉਹ ਜਿੰਨੇ ਬਣੀਏ ਸੀ ਦੁਕਾਨਦਾਰ ਉਹ ਤੰਗ ਹੋ ਗਏ। ਦੋ ਚਾਰ ਦਿਨ ਪੰਜ ਦਿਨ ਉਹਨਾਂ ਨੇ ਵੇਖਿਆ ਵੀ ਹਾਥੀ ਦਾ ਰੋਜ਼ ਹੀ ਆਉਂਦਾ ਬਾਜ਼ਾਰ ਵਿਚ, ਮਨ ਭਾਉਂਦੀਆਂ ਚੀਜ਼ਾਂ ਖਾ ਕੇ ਸਾਡੀਆਂ ਦੁਕਾਨਾਂ ਵਿਹਲੀਆਂ ਕਰਕੇ ਟੁਰਦਾ ਬਣਦਾ। ਹਾਥੀ ਦੀ ਖੁਰਾਕ ਜਿਹੜਾ ਇੱਕ ਦੁਕਾਨ ਤੋਂ ਪੂਰੀ ਹੁੰਦੀ ਹੋਣੀ ਹੈ, ਕਈ ਦੁਕਾਨਾਂ ਤੋਂ ਖਾ ਜਾਂਦਾ। ਉਹ ਬਣੀਏ ਬੜੇ ਦੁਖੀ ਹੋਏ ਤੇ ਇੱਕ ਦਿਨ ਇਕੱਠੇ ਹੋਏ,
ਕੁੰਚਨ ਕਰੇ ਬਿਗਾਰ ਸੁਣਾਏ,
ਸਤਿਗੁਰਾਂ ਕੋਲ ਆਏ ਇਕੱਠੇ ਹੋ ਕੇ, ਕਹਿੰਦੇ ਮਹਾਰਾਜ ਜਿਹੜਾ ਤੁਹਾਡਾ ਪ੍ਰਸ਼ਾਦੀ ਹਾਥੀ ਹੈ ਇਹ ਸਾਡੇ ਵਾਸਤੇ ਬੜਾ ਕਾਲ ਬਣਿਆ ਹੋਇਆ, ਸਾਡੀਆਂ ਦੁਕਾਨਾਂ ਤੇ ਆ ਕੇ ਸਭ ਕੁਝ ਖਾ ਜਾਂਦਾ ਪਖ ਜਾਂਦਾ।
ਔਚਕ ਸੌਦਾ ਕਰਤ ਬਿਖੇਰਤ,
ਅਚਾਨਕ ਅਸੀਂ ਸੌਦਾ ਕਰਦੇ ਹੁੰਨੇ ਆ ਕੇ ਬਖੇੜ ਦਿੰਦਾ ਸਾਰਾ ਸੌਦਾ ਜਿਹੜਾ ਉਹ ਖਿਲਾਰ ਦਿੰਦਾ ਹੈ।
ਜਿਤ ਵਰਜਤ ਤਾਂ ਛਿਨ ਗੇਰਤ,
ਸਾਡੇ ਵਰਜਦਿਆਂ ਵਰਜਦਿਆਂ ਮਹਾਰਾਜ ਬਸ ਸੁੱਟ ਦਿੰਦਾ, ਖਿਲਾਰ ਦਿੰਦਾ ਸਭ ਕੁਝ।
ਸਰਬ ਦਿਵਸ ਵਿਚਰਤ ਤੈ ਆਵਤ,
ਸਾਰਾ ਦਿਨ ਫਿਰਦਿਆਂ ਫਿਰਦਿਆਂ ਚੱਲ ਕੇ ਸਾਡੀਆਂ ਦੁਕਾਨਾਂ ਤੇ ਆ ਪਹੁੰਚਦਾ ਹੈ।
ਕੰਨ ਪਕਵਾਨ ਖਾਏ ਕਰ ਜਾਵਤ,
ਸਾਡੀਆਂ ਦੁਕਾਨਾਂ ਤੇ ਜਿੰਨੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਪਕਵਾਨ ਲੱਡੂ ਆਦਿ ਸਭ ਕੁਝ ਖਾ ਕੇ ਚਲਾ ਜਾਂਦਾ ਹੈ।
ਡਰੈ ਆਪ ਤੇ ਹਤੈ ਨ ਡੰਡਾ,
ਸਾਨੂੰ ਤੁਹਾਡਾ ਡਰ ਹੈ ਕਿ ਤੁਹਾਡਾ ਹਾਥੀ ਹੈ ਪ੍ਰਸ਼ਾਦੀ ਹਾਥੀ ਹੈ, ਇਸ ਕਰਕੇ ਅਸੀਂ ਇਹਨੂੰ ਡਰਦੇ ਮਾਰੇ ਤੁਹਾਡਾ ਭੈ ਰੱਖ ਕੇ ਡੰਡਾ ਵੀ ਨੀ ਮਾਰਦੇ ਵੀ ਆਪਣੀ ਦੁਕਾਨ ਤੋਂ ਡੰਡਾ ਮਾਰ ਕੇ ਭਜਾ ਦਈਏ, ਤੁਹਾਡਾ ਡਰ ਭੈ ਰੱਖ ਕੇ ਇਹਨੂੰ ਡੰਡਾ ਨੀ ਮਾਰਦੇ।
ਪ੍ਰੇਰਤ ਇਤ ਫੇਰਤ ਸੁੰਡਾ,
ਮਹਾਰਾਜ ਇਹ ਤਾਂ ਮਨ ਮਰਜ਼ੀਆਂ ਕਰਦਾ, ਇਧਰ ਉਧਰ ਫਿਰਦਾ, ਆਪਣੀ ਸੁੰਡ ਮਾਰਦਾ, ਸਾਰਾ ਕੁਝ ਖਲਾਰ ਕੇ ਜ਼ਮੀਨ ਤੇ ਸੁੱਟ ਕੇ ਖਾਣ ਲੱਗ ਪੈਂਦਾ ਹੈ।
ਸੁਣ ਕਲਗੀਧਰ ਕਰੀ ਗੁਹਾਰਾ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੇ ਆਵਾਜ਼ ਕੀਤੀ,
ਸੰਗ ਮਸੰਦਨ ਹੁਕਮੇ ਉਚਾਰਾ,
ਮਹਾਰਾਜ ਜੀ ਨੇ ਉਸ ਵੇਲੇ ਹੁਕਮ ਕੀਤਾ ਉਹਨਾਂ ਬਾਣੀਆਂ ਪ੍ਰਤੀ, ਮਸੰਦਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ,
ਜਿਤਕ ਬਨ ਕੋਏ ਨੁਕਸਾਨ,
ਕਹਿੰਦੇ ਸਾਡੇ ਪ੍ਰਸ਼ਾਦੀ ਨੂੰ ਨੀ ਕਹਿਣਾ ਕਿਸੇ ਨੇ ਕੁਝ, ਉਹਨੂੰ ਨੀ ਰੋਕਣਾ। ਹਾਂ ਜਿੰਨਾ ਬਾਣੀਆਂ ਦੀ ਦੁਕਾਨ ਵਿਚ ਨੁਕਸਾਨ ਹੁੰਦਾ, ਜਿੰਨੇ ਦਾ ਸੌਦਾ ਹਾਥੀ ਖਾ ਜਾਂਦਾ ਜਾਂ ਵਿਗਾੜ ਦਿੰਦਾ, ਜਿੰਨਾ ਵੀ ਨਾ ਬਾਣੀਆਂ ਦਾ ਨੁਕਸਾਨ ਹੁੰਦਾ,
ਕਰੇ ਪ੍ਰਸ਼ਾਦੀ ਜਾਏ ਦੁਕਾਨ,
ਇਹਨਾਂ ਦੁਕਾਨਾਂ ਵਿਚ ਸਾਡਾ ਪ੍ਰਸ਼ਾਦੀ ਜਿੰਨਾ ਵੀ ਇਹਨਾਂ ਦੀਆਂ ਦੁਕਾਨਾਂ ਦਾ ਨੁਕਸਾਨ ਕਰਦਾ, ਇਹਨਾਂ ਦੀ ਦੁਕਾਨਾਂ ਤੇ ਵਿਗਾੜ ਕਰਦਾ।
ਸੋ ਸਰਕਾਰ ਤੇ ਦੇਵ ਦਰਬ,
ਸਾਰਾ ਰੁਪਈਏ ਇੱਕ ਇੱਕ ਰੁਪਈਏ ਦਾ ਇੱਕ ਇੱਕ ਪੈਸੇ ਦਾ ਹਿਸਾਬ ਲਾ ਕੇ ਸ਼ਾਮ ਨੂੰ ਰੋਜ਼ ਸਾਡੇ ਖਜ਼ਾਨਿਆਂ ਚ ਇਹਨਾਂ ਨੂੰ ਮਾਇਆ ਦੇ ਦਿਆ ਕਰੋ। ਜਿੰਨਾ ਵੀ ਇਹਨਾਂ ਦਾ ਨੁਕਸਾਨ ਹੁੰਦਾ ਉਹ ਸਾਰਾ ਨੁਕਸਾਨ ਗੁਰੂ ਘਰ ਦੇ ਵਿੱਚੋਂ ਇਹਨਾਂ ਦਾ ਪੂਰਾ ਕਰ ਦਿਆ ਕਰੋ।
ਸੰਧਿਆ ਸਮੇਂ ਬੂਝ ਲਿਓ ਸਰਬ,
ਸ਼ਾਮ ਦੇ ਸਮੇਂ ਨਾ ਸਾਰਿਆਂ ਨੂੰ ਪੁੱਛ ਲਿਆ ਕਰੋ ਵੀ ਪ੍ਰਸ਼ਾਦੀ ਨੇ ਅੱਜ ਕਿਹਦਾ ਵਿਗਾੜ ਕੀਤਾ, ਕਿਹਦੀ ਦੁਕਾਨ ਤੇ ਕਿੰਨਾ ਕੁਝ ਖਾਧਾ, ਕਿੰਨਾ ਕਿਸੇ ਦਾ ਨੁਕਸਾਨ ਹੋਇਆ, ਉਹ ਸ਼ਾਮ ਦੇ ਸਮੇਂ ਸਾਰਿਆਂ ਕੋਲੋਂ ਪੁੱਛ ਲਿਆ ਕਰੋ।
ਸੁਣ ਬਣੀਆਂ ਮੰਨਾਂ ਦੇ ਉਪੰਨਾ,
ਸੁਣ ਕੇ ਬੜੇ ਖੁਸ਼ ਹੋਏ ਵੀ ਸਾਨੂੰ ਕੀ ਚਾਹੀਦਾ, ਉਦਾਂ ਦਾ ਦੁਕਾਨ ਤੇ ਪਿਆ ਖਬਰੇ ਵਿਕੇ ਵਿਕੇ ਨਾ ਵਿਕੇ, ਸ਼ਾਮ ਤੱਕ ਆ ਤਾਂ ਵਧੀਆ ਵੀ ਹਾਥੀ ਖਾ ਵੀ ਜਾਇਆ ਕਰੇਗਾ ਤੇ ਸ਼ਾਮ ਨੂੰ ਸਾਡੀ ਵਟਕ ਵੀ ਹੋ ਜਾਇਆ ਕਰੀ, ਅਗਲੇ ਦਿਨ ਵਾਸਤੇ ਹੋਰ ਤਾਜ਼ਾ ਬਣਾ ਲਿਆ ਕਰਾਂਗੇ। ਬਾਣੀਏ ਬੜੇ ਖੁਸ਼ ਹੋਏ ਪ੍ਰਸੰਨ ਹੋਏ,
ਜਥਾ ਯੋਗ ਗੁਰ ਤੇ ਗੁਰ ਕੋ ਬਚ ਮੰਨਾ,
ਜਥਾ ਯੋਗ ਸਤਿਗੁਰਾਂ ਦਾ ਬਚਨ ਸਭ ਨੇ ਮੰਨਿਆ ਹੈ।
ਸਗਰੇ ਪੁਰ ਮੈਂ ਵਿਚਰਤ ਰਹਿ ਲੋਕ ਹਜ਼ਾਰੋ ਹੇਰਤ ਐ,
ਮਹਾਰਾਜ ਜੀ ਦਾ ਪ੍ਰਸ਼ਾਦੀ ਸਾਰੇ ਆਨੰਦਪੁਰ ਸਾਹਿਬ ਚ ਵਿਚਰਦਾ ਤੇ ਨਿਸ਼ੰਕ ਹੋ ਕੇ ਨਡਰ ਹੋ ਕੇ ਵਿਚਰਦਾ, ਸਾਰੇ ਲੋਕ ਵੇਖਦੇ ਨੇ ਉਸ ਪ੍ਰਸ਼ਾਦੀ ਨੂੰ, ਵੇਖ ਵੇਖ ਕੇ ਹੈਰਾਨ ਵੀ ਹੁੰਦੇ ਨੇ।
ਦੂਰ ਦੂਰ ਕੀ ਸੰਗਤ ਆਵੇ,
ਦੂਰ ਦੂਰ ਤੋਂ ਗੁਰੂ ਕੀਆਂ ਸੰਗਤਾਂ ਚੱਲ ਕੇ ਆਉਂਦੀਆਂ ਨੇ,
ਇੱਕ ਅਦਭੁਤ ਕੋ ਸਭ ਵਿੱਚ ਮਾਵੇ,
ਸਭ ਇਸ ਅਦਭੁਤ ਹਾਥੀ ਨੂੰ ਵੇਖ ਕੇ ਹੈਰਾਨ ਹੁੰਦੇ ਹਨ।
ਰਤਨ ਰਾਏ ਰਹਿ ਕੇ ਤੁਕ ਮਾਤ,
ਇੱਧਰ ਰਾਜਾ ਰਤਨ ਰਾਏ ਕਈ ਮਹੀਨੇ ਸਤਿਗੁਰਾਂ ਦੇ ਕੋਲ ਰਿਹਾ,
ਇੱਕ ਸਤਿਗੁਰ ਕੇ ਅਨਕ ਬਿਲਾਸ,
ਅਨੇਕਾਂ ਪ੍ਰਕਾਰ ਦੇ ਬਿਲਾਸ ਸਤਿਗੁਰਾਂ ਦੇ ਵੇਖੇ ਨੇ ਰਾਜੇ ਰਤਨ ਰਾਏ ਨੇ।
ਸ਼੍ਰੀ ਗੁਜਰੀ ਟਿਕ ਜਨਨੀ ਸਹਿਤ,
ਮਾਤਾ ਰਾਣੀ ਸਵਰਣਮਤੀ ਨਾਲ ਆਈ ਸੀ, ਉਹ ਕਈ ਵਾਰੀ ਮਾਤਾ ਗੁਜਰੀ ਜੀ ਦੇ ਕੋਲ ਆਉਂਦੀ ਹੈ ਤੇ ਇਹ ਵੀ ਜਾ ਕੇ ਮਾਤਾ ਜੀ ਕੋਲ ਬੈਠਦਾ ਹੈ।
ਪਹੁੰਚੈ ਬਾਰ ਬਾਰ ਸੁਖ ਲੈ
ਕਈ ਵਾਰ ਸਤਿਗੁਰਾਂ ਦੇ ਕੋਲ ਆਉਂਦਾ ਮਾਤਾ ਗੁਜਰੀ ਜੀ ਕੋਲ ਜਾ ਕੇ ਸੁਖ ਪ੍ਰਾਪਤ ਕਰਦਾ ਹੈ।
ਤਿਮਕਲਗੀ ਤਰਕੇ ਤੁਕ ਦਰਸ਼ਨ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੀ ਦਰਸ਼ਨ ਕਰਦਾ ਹੈ।
ਬਾਰ ਬਾਰ ਪਗ ਪੰਕਜ ਪਰਸਨ
ਬਾਰ ਬਾਰ ਸਤਿਗੁਰਾਂ ਦੇ ਚਰਨਾਂ ਨੂੰ ਪਰਸਦਾ ਮੱਥਾ ਟੇਕਦਾ ਹੈ।
ਆਪਣੇ ਦੇ ਚੀਤ ਕਰਨ ਚੜਾਏ ਹੱਥ ਜੋੜ ਕਰ ਜਾਚ ਵਿਦਾਏ।
ਇੱਕ ਦਿਨ ਜਦੋਂ ਕਾਫੀ ਸਮਾਂ ਕਈ ਮਹੀਨੇ ਬਤੀਤ ਹੋ ਗਏ ਆਖਿਰਕਾਰ ਆਪਣੇ ਦੇਸ਼ ਨੂੰ ਵਾਪਸ ਮੁੜਨਾ ਸੀ ਸਤਿਗੁਰਾਂ ਕੋਲੋਂ ਇਹਨੇ ਆਗਿਆ ਮੰਗੀ ਵਾਪਸ ਆਪਣੇ ਦੇਸ਼ ਨੂੰ ਜਾਣ ਦੀ।
ਸਤਿਗੁਰ ਕਹਿ ਕਰ ਬਹੁਤ ਟਿਕਾਇਓ
ਮਹਾਰਾਜ ਜੀ ਨੇ ਫਿਰ ਕਿਹਾ ਕੋਈ ਨੀ ਰਾਜਾ ਰਤਨ ਰਾਏ ਜੀ ਚਲੇ ਜਾਣਾ ਥੋੜੇ ਦਿਨ ਹੋਰ ਅਟਕ ਜਾਓ ਇਹਨੇ ਫਿਰ ਰਹਿ ਜਾਣਾ। ਏਦਾਂ ਕਈ ਵਾਰ ਮਹਾਰਾਜ ਜੀ ਨੇ ਕਹਿ ਕੇ ਰਾਜੇ ਨੂੰ ਆਪਣੇ ਕੋਲ ਰੱਖਿਆ।
ਬੁਨ ਓੜਕ ਚਲਬੋ ਮਨ ਆਇਓ
ਆਖਿਰਕਾਰ ਫਿਰ ਵਾਪਸ ਚੱਲਣ ਵਾਸਤੇ ਬਾਣੀ ਆਇਆ ਸਮਾਂ ਆ ਹੀ ਗਿਆ।
ਅਤਕ ਪ੍ਰੇਮ ਤੇ ਨ੍ਰਿਪ ਨਹਿਰ ਚੈ
ਰਤਨ ਰਾਏ ਦੇ ਮਨ ਚ ਇੱਛਾ ਤਾਂ ਨਹੀਂ ਜਾਣ ਦੀ ਪਰ ਜਾਣਾ ਪਏਗਾ ਆਪਣਾ ਰਾਜ ਭਾਗ ਸੰਭਾਲਣ ਲਈ।
ਓਏ ਤਿਆਰ ਕਰ ਬੋਰਪੁਰ ਰਹਿ
ਫਿਰ ਤਿਆਰ ਹੋ ਕੇ ਕਈ ਵਾਰੀ ਤਾਂ ਤਿਆਰ ਹੋ ਕੇ ਹੀ ਰਹਿ ਜਾਂਦਾ ਹੈ ਚੱਲਣ ਦੀ ਪੂਰੀ ਤਿਆਰੀ ਹੁੰਦੀ ਹੈ। ਕਹਿੰਦਾ ਚਲੋ ਅੱਜ ਇੱਕ ਦਿਨ ਹੋਰ ਦਰਸ਼ਨ ਕਰ ਲਈਏ ਕੱਲ ਨੂੰ ਚੱਲਾਂਗੇ। ਇਹ ਪ੍ਰੇਮ ਦੀ ਖੇਡ ਸੀ ਅੰਦਰ ਭਾਵਨਾ ਸੀ ਰਾਜੇ ਰਤਨ ਰਾਏ ਦੇ। ਕਈ ਵਾਰ ਤਿਆਰ ਹੋ ਕੇ ਫਿਰ ਰਹਿ ਜਾਂਦਾ ਜਾਣਦਿਆਂ ਜਾਂਦਿਆਂ।
ਜ਼ਰੀ ਦੁਸ਼ਾਲੇ ਕੋ ਸਿਰ ਪਾਓ ਬਖਿਓ ਗੁਰੂ ਲੀਨ ਚਿਤ ਚਾਓ।
ਫਿਰ ਇੱਕ ਦਿਨ ਇਹਨੇ ਤਿਆਰੀ ਪੱਕੇ ਤੌਰ ਤੇ ਕਰ ਹੀ ਲਈ ਚੱਲਣ ਦੀ ਤੇ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਗੁਰੂ ਘਰ ਵੱਲੋਂ ਬੜੀ ਕੀਮਤੀ ਖਿਲਤ ਇੱਕ ਇਹਨੂੰ ਦਿੱਤੀ ਹੈ ਬੜਾ ਕੀਮਤੀ ਜ਼ਰੀਦਾਰ ਸਿਰੇ ਪਾਓ ਤੇ ਦਸਤਾਰ ਦਿੱਤੀ ਹੈ।
ਕਹਿ ਭੂਪ ਜਿਮ ਸੁਣਿਓ ਸੁਜਸ
ਰਾਜਾ ਰਤਨ ਰਾਏ ਕਹਿੰਦਾ ਮਹਾਰਾਜ ਜਿਵੇਂ ਮੈਂ ਤੁਹਾਡਾ ਸੁਜਸ ਸੁਣਿਆ ਹੈ
ਕਰਿਓ ਆਏ ਮੈਂ ਤਥਾ ਦਰਸਕ
ਉਸੇ ਤਰ੍ਹਾਂ ਆ ਕੇ ਤੁਹਾਡੇ ਦਰਸ਼ਨ ਕੀਤੇ ਹਨ।
ਸਭ ਵਿਦ ਤੇ ਮੁਝ ਕਰਿਓ ਨਿਹਾਲ
ਸਭ ਪ੍ਰਕਾਰ ਕਰਕੇ ਆਪ ਜੀ ਨੇ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ।
ਹਲਤ ਭਲੇ ਲਿਓ ਪਲਤ ਵਿਸਾਲ
ਮਹਾਰਾਜ ਮੇਰਾ ਲੋਕ ਤੇ ਪਰਲੋਕ ਆਪ ਜੀ ਨੇ ਸਵਾਰ ਦਿੱਤਾ ਹੈ।
ਕਹਿਓ ਨਾ ਜਾਏ ਗਰੋ ਭਰ ਗਏ
ਬੋਲਦਿਆਂ ਬੋਲਦਿਆਂ ਰਤਨ ਰਾਏ ਦਾ ਗਲਾ ਭਰ ਆਇਆ ਬੋਲਿਆ ਨਹੀਂ ਜਾ ਰਿਹਾ ਕੰਠ ਰੁਕ ਗਿਆ।
ਚਰਨ ਕਮਲ ਪਰ ਸਿਰ ਧਰ ਦਿਓ
ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਸਿਰ ਰੱਖ ਦਿੱਤਾ ਰਾਜੇ ਰਤਨ ਰਾਏ ਨੇ।
ਦਿਗ ਜਲ ਸੰਗ ਪਕਾਰਨ ਕਰਿਓ
ਅੱਖਾਂ ਦੇ ਹੰਝੂਆਂ ਨਾਲ ਗੁਰੂ ਦੇ ਚਰਨ ਧੋ ਰਿਹਾ।
ਗੁਰ ਧੀਰਜ ਦੀਨ ਸਮੁਦ ਧਰੇ
ਮਹਾਰਾਜ ਜੀ ਨੇ ਧੀਰਜ ਦਿੱਤਾ ਆਖਿਆ ਰਾਜਾ ਰਤਨ ਰਾਏ ਅਸੀਂ ਸਦਾ ਤੇਰੇ ਅੰਗ ਸੰਗ ਹਾਂ।
ਭਗਤ ਗਿਆਨ ਗੁਰਸਿੱਖੀ ਸਾਤ
ਮਹਾਰਾਜ ਜੀ ਨੇ ਭਗਤੀ ਗਿਆਨ ਤੇ ਗੁਰਸਿੱਖੀ ਦੀ ਦਾਤ
ਤਬੈ ਬਖਸ਼ਿਸ਼ ਕਰੀ ਤਬੈ ਗੁਰਨਾਥ
ਮਹਾਰਾਜ ਜੀ ਨੇ ਇਹ ਦਾਤ ਰਾਜੇ ਰਤਨ ਰਾਏ ਨੂੰ ਬਖਸ਼ਿਸ਼ ਕੀਤੀ ਹੈ।
ਜਨਨੀ ਸਹਿਤ ਸਚਿਵ ਗਨ ਸਬੈ
ਆਪਣੀ ਮਾਤਾ ਸਵਰਨਮਤੀ ਤੇ ਸਾਰੇ ਵਜ਼ੀਰਾਂ ਦੇ ਸਹਿਤ
ਕਰ ਕਰ ਨਮੋ ਪਿਆ ਨੂੰ ਤਬੈ
ਨਮਸਕਾਰ ਕਰਕੇ ਆਪਣੇ ਦੇਸ਼ ਨੂੰ ਵਾਪਸ ਚੱਲ ਪਿਆ।
ਨੀਠ ਨੀਠ ਕਰ ਵਿਚਰਿਓ ਰਾਜਾ
ਸਹਿਜੇ ਕਰਕੇ ਚੱਲਦਾ ਹੋਇਆ ਇਹ ਮਹਾਰਾਜ ਜੀ ਤੋਂ ਦੂਰ ਚਲਾ ਗਿਆ।
ਕਰ ਕਰ ਚਲਿਓ ਸਮੇਤ ਸਮਾਜਾ
ਸਾਰੇ ਸਮਾਜ ਸਹਿਤ ਜਿੰਨੀਆਂ ਫੌਜਾਂ ਸਿਪਾਹੀ ਸਨ ਸਭ ਦੇ ਸਹਿਤ ਵਾਪਸ ਚੱਲ ਪਿਆ। ਮਨ ਤਾਂ ਨਹੀਂ ਸੀ ਕਰਦਾ ਵਿਛੜਨ ਨੂੰ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਆਪਣੇ ਹਿਰਦੇ ਚ ਵਸਾ ਕੇ ਆਪਣੇ ਅਸਾਮ ਨਗਰ ਨੂੰ ਅਸਾਮ ਦੇਸ਼ ਨੂੰ ਵਾਪਸ ਚਲਾ ਗਿਆ।